ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਚੌਥਾ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ ਹਮਰੀ ਬੇਦਨ ਤੂੰ ਜਾਨਤਾ ਸਾਹਾ ਅਵਰ ਕਿਆ ਜਾਨੈ ਕੋਏ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ ਹਮਰੀ ਬੇਦਨ ਤੂੰ ਜਾਨਤਾ ਸਾਹਾ ਅਵਰ ਕਿਆ ਜਾਨੈ ਕੋਏ ਰਹਾਉ ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ ਤੇਰਾ ਕੀਆ ਸੱਚ ਸਭ ਹੋਏ ਝੂਠਾ ਕਿਸ ਕਉ ਆਖੀਐ ਸਾਹਾ ਦੂਜਾ ਨਾਹੀਂ ਕੋਏ ਸਭਨਾ ਵਿੱਚ ਤੂੰ ਵਰਤਦਾ ਸਾਹਾ ਸਭ ਤੁਝ ਹੈ ਧਿਆਵ ਹੈ ਦਿਨ ਰਾਤ ਸਭ ਤੁਝ ਹੀ ਥਾਵ ਹੋ ਮੰਗਦੇ ਮੇਰੇ ਸਾਹਾ ਤੂੰ ਸਭਨਾ ਕਰ ਹੈ ਇੱਕ ਦਾਤ ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹਾ ਤੁਝ ਤੇ ਬਾਹਰ ਕੋਈ ਨਾ ਹੈ ਸਭ ਜੀਵ ਤੇਰੇ ਤੂੰ ਸਬਸ ਦਾ ਮੇਰੇ ਸਾਹਾ ਸਭ ਤੁਝ ਹੀ ਮਾਹੇ ਸਮਾਹੇ ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝ ਹੈ ਧਿਆਵ ਹੈ ਮੇਰੇ ਸਾਹ ਜਿਉਂ ਭਾਵੈ ਤਿਉਂ ਰੱਖ ਤੂੰ ਮੇਰੇ ਪਿਆਰੇ ਸੱਚ ਨਾਨਕ ਕੇ ਪਾਤੇ ਸਾਹ ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝ ਹੈ ਧਿਆਵ ਹੈ ਮੇਰੇ ਸਾਹ ਜਿਉਂ ਪਾਵੈ ਤਿਉਂ ਰੱਖ ਤੂੰ ਮੇਰੇ ਪਿਆਰੇ ਸੱਚ ਨਾਨਕ ਕੇ ਪਾਤ ਸਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਬੇਸ਼ੁਮਾਰ ਯਥਾਹ ਯਗਨ ਤੇ ਅਤੁਲ ਹੈ, ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ। ਜੁਗੋ ਜੁਗ ਅਟਲ ਸ਼ਬਦ ਸਤਿਗੁਰੂ ਜ਼ਾਹਿਰ ਪਾਤਸ਼ਾਹ, ਤਨ ਤਨ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਪਾਤਸ਼ਾਹ ਜੀ ਦੀ ਅਜ਼ੀਮ ਅਪਾਰ ਬਖਸ਼ਿਸ਼ ਮਿਹਰਾਮਤ, ਜੋ ਸਮੁੱਚੀ ਮਾਨਵਤਾ ਦੇ ਸਾਂਝੇ ਅਸਥਾਨ ਰੂਹਾਨੀਅਤ ਦੇ ਬ੍ਰਹਿਮੰਡੀ ਲੋਹ ਨੂੰ ਸਾਰੀ ਕਾਇਨਾਤ ਵਿੱਚ ਜਗਦਾ ਰੱਖਣ ਵਾਲਾ ਪਾਵਨ ਅਸਥਾਨ, ਸ਼੍ਰੋਮਣੀ ਸੱਚ ਦਾ ਬਾਣੀ ਦਾ ਰੱਬੀ ਜੋਤ ਦਾ ਮੰਦਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਉਸ ਪਾਵਨ ਅਸਥਾਨ 'ਤੇ ਚੜ੍ਹਦੀ ਪ੍ਰਭਾਤ ਗੁਰੂ ਪਾਤਸ਼ਾਹ ਜੀ ਦੇ ਸਰੂਪ ਪ੍ਰਕਾਸ਼ਿਤ ਹੁੰਦਿਆਂ, ਜੋ ਅਲਾਹੀ ਵਾਕ ਹੁਕਮਨਾਮਾ ਸਾਨੂੰ ਸਮੁੱਚੀ ਮਾਨਵਤਾ ਨੂੰ ਸਾਹਿਬ ਨੇ ਤਰੁੱਟ ਕੇ ਬਖਸ਼ਿਸ਼ ਕੀਤਾ ਹੈ, ਉਸ ਦਾ ਪਾਠ ਆਪ ਸਰਵਨ ਕਰ ਰਹੇ ਸੀ। ਅਹੋ ਪਾਕਤਾ ਹੈ ਸਮਾਂ ਇਸ ਪਾਵਨ ਬਚਨ ਦੀ ਇਸ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਵਿਆਖਿਆ ਦਾ ਹੈ। ਆਪ ਆਸੀਸ ਬਖਸ਼ਦੇ ਹੋਏ ਕੁਝ ਕਹਿਣ ਦੀ ਇਜਾਜ਼ਤ ਦੇਣੀ, ਫਤਿਹ ਦੀ ਸਾਂਝ ਦੇ ਨਾਲ ਅਸੀਂ ਪਾਵਨ ਬਚਨ ਦੇ ਕੁਝ ਮੁੱਢਲੇ ਹਰਫ ਅੱਖਰ ਅਲਫਾਜ਼ ਮਹਾਰਾਜ ਦੀ ਆਸੀਸ ਨਾਲ ਸਾਂਝੇ ਕਰਾਂਗੇ, ਫਿਰ ਮੁਸਲਸਲ ਸ਼ਬਦ ਦੀ ਸਾਂਝ ਹੋਏਗੀ। ਇੱਕ ਵਾਰ ਜ਼ਰੂਰ ਕਹਿਣਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਹ ਨਿਆਮਤ ਸਾਡੀ ਝੋਲੀ ਪਾਈ ਹੈ, ਗੁਰੂ ਨਾਨਕ ਜੋਤ ਦੇ ਚੌਥੇ ਜਾਨਸ਼ੀਨ। ਭਾਈ ਸਾਹਿਬ ਸਿਰਨਾਵਾਂ ਅਤੇ ਪਹਿਲਾ ਪਦਾ ਇੱਕ ਵਾਰੀ ਦੁਹਰਾਉਣਗੇ, ਫਿਰ ਮੁੱਢਲੇ ਰੂਪ ਦੇ ਵਿੱਚ ਮਹਾਰਾਜ ਦੀ ਸਿੱਖਿਆਤਮਕ ਬਾਤ ਆਸੀਸ ਮੁਜਬ ਅਸੀਂ ਧਾਰਨ ਕਰਾਂਗੇ ਜੀ।
ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ, ਹਮਰੀ ਬੇਦਨ ਤੂੰ ਜਾਣਤਾ ਸਾਹਾ, ਅਵਰ ਕਿਆ ਜਾਣੈ ਕੋਈ।
ਜਿਸ ਤਰ੍ਹਾਂ ਬੇਨਤੀ ਕੀਤੀ, ਰਾਗ ਤਨਾਸਰੀ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਦੀ ਨਿਆਮਤ, ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ। ਬੜੇ ਧਿਆਨ ਨਾਲ ਦੇਖਣਾ, ਬਾਣੀ 'ਚ ਅਸੀਂ ਬਚਨ ਪੜ੍ਹਦੇ ਹਾਂ, ਮਨੁੱਖ ਦੀ ਮੁੱਢਕਦੀਮੀ ਸੋਚ ਦਾ ਔਗਣ ਕੀ ਹੈ। ਮਹਾਰਾਜ ਕਹਿੰਦੇ, ਸਭ ਕੁਛ ਆਪਣਾ ਇੱਕ ਰਾਮ ਪਰਾਇਆ। ਮੇਰ ਕਿਹਦੇ ਨਾਲ ਜੋੜਨੀ ਚਾਹੀਦੀ ਹੈ ਅਤੇ ਕਿਹਦੇ ਨਾਲ ਤੋੜਨੀ ਚਾਹੀਦੀ ਹੈ, ਬੰਦਾ ਇੱਥੋਂ ਥਿੜਕ ਗਿਆ। ਸਾਹਿਬ ਜ਼ਿਕਰ ਕਰਦੇ, ਪਰ ਕੀ ਕੋ ਆਪਣੀ ਕਹੈ ਆਪਣੀ ਨਹੀਂ ਪਾਵੈ। ਜਿਹੜੀ ਪਰਾਈ ਹੈ ਉਹ ਮੇਰੀ ਹੈ, ਜੋ ਅਸਲ ਮੇਰਾ ਹੈ ਉਹਦੇ ਨਾਲ ਬੇਗਾਨਗੀ ਹੈ। ਜੇ ਇਸ ਅਹਿਸਾਸ ਨੂੰ ਰੱਖਿਆ ਜਾਏ ਨਾ, ਜਿਹੜਾ ਵਾਕ ਪ੍ਰਾਰੰਭ ਹੋਇਆ, ਮੇਰੇ ਸਾਹਾ, ਮੇਰ ਬੜੀ ਵੱਡੀ ਚੀਜ਼ ਹੈ। ਜਿਹਦੇ ਨਾਲ ਮੇਰ ਹੋਏ ਸਾਂਝ ਆਪ ਹੀ ਬਣ ਜਾਂਦੀ ਹੈ। ਜੇ ਰੱਬ ਜੀ ਮੇਰਾ ਹੈ, ਮੈਂ ਉਹਦਾ ਹਾਂ, ਮੇਰਾ ਤਸੱਵਰ ਉਹਦੇ ਨਾਲ ਜੁੜ ਜਾਏਗਾ, ਮੇਰੀ ਸਾਂਝ ਬਣ ਜਾਏਗੀ। ਬਾਬਾ ਕਬੀਰ ਜੀ ਦੇ ਬਚਨ ਕਈ ਵਾਰ ਦੁਹਰਾਏ ਜਾਂਦੇ ਨੇ, ਉਹ ਜ਼ਿਕਰ ਕਰਦੇ ਕਿ ਅਬ ਮੋਹੇ ਰਾਮ ਆਪਣਾ ਕਰ ਜਾਣਿਆ। ਕੱਲ ਤੱਕ ਹੋਏਗੀ ਬੇਗਾਨਗੀ, ਪਰ ਹੁਣ ਸੁਰਤ 'ਚ ਇੱਕ ਅਜੀਬ ਕਿਸਮ ਦੀ ਸਾਂਝ ਬਣ ਗਈ ਹੈ। ਹੁਣ ਪਤਾ ਲੱਗ ਗਿਆ ਹੈ, ਰੱਬ ਬੇਗਾਨਾ ਨਹੀਂ, ਧਰਮ ਬੇਗਾਨਾ ਨਹੀਂ, ਰੱਬ ਅਤੇ ਧਰਮ ਦਾ ਰਾਹ ਮੇਰਾ ਰਾਹ ਹੈ। ਜੇ ਅੱਜ ਦੇ ਅਸੀਂ ਮਾਹੌਲ ਵਿੱਚ ਦੇਖਦੇ ਹਾਂ, ਆਪ ਘਰਾਂ ਥਾਵਾਂ 'ਤੇ ਦੇਖਦੇ ਹੋਵੋਗੇ, ਮੋਸਟਲੀ ਬੱਚੇ ਇਹ ਦਾਅਵਾ ਕਰਦੇ ਨੇ, ਅਸੀਂ ਕਿਸੇ ਚੀਜ਼ ਨੂੰ ਨਹੀਂ ਮੰਨਦੇ, ਅਸੀਂ ਨਹੀਂ ਰੱਬ ਨੂੰ ਮੰਨਦੇ, ਅਸੀਂ ਨਾਸਤਕ ਹੋ ਗਏ ਹਾਂ। ਜੋ ਇੱਕ ਲਫ਼ਜ਼ ਦੇ ਸਰੂਪ ਵਿੱਚ ਜਿਹਨੂੰ ਅਸੀਂ ਈਥੀਅਸਟ ਕਹਿ ਦਿੰਦੇ ਹਾਂ, ਆਮ ਈਥੀਅਸਟ, ਮੈਂ ਕੁਝ ਵੀ ਨਹੀਂ, ਮੇਰਾ ਕੋਈ ਬਿਲੀਫ ਸਿਸਟਮ ਨਹੀਂ ਹੈਗਾ, ਭਾਵ ਉਹਦੇ ਨਾਲ ਇੱਕ ਆਪਣਤ ਦੀ ਸਾਂਝ ਤੋੜ ਦਿੱਤੀ, ਜਾਂ ਕਿਤੇ ਹੈ ਵੀ ਹੈ ਤਾਂ ਉਪਰੀ ਉਪਰੀ ਬੇਗਾਨਗੀ ਦੇ ਰੂਪ ਦੇ ਵਿੱਚ। ਸਾਹਿਬ ਨੇ ਕਿਹਾ, ਇਹਨੂੰ ਮੇਰ ਵਿੱਚ ਲੈ ਕੇ ਆ। ਜਿਵੇਂ ਬਾਬਾ ਕਬੀਰ ਜੀ ਕਹਿੰਦੇ, ਅਬ ਮੋਹੇ ਰਾਮ ਆਪਣਾ ਕਰ ਜਾਂਦੇ ਹਾਂ, ਸਹਿਜ ਸੁਭਾਏ ਮੇਰਾ ਮਨ ਮਾਨਿਆ। ਮੇਰਾ ਮਨ ਆਪ ਮੁਹਾਰੇ ਸੱਚ ਨੂੰ, ਚੰਗਿਆਈ ਨੂੰ, ਚੰਗੇ ਗੁਣਾਂ ਨੂੰ ਧਾਰਨ ਕਰਨ ਵਾਸਤੇ ਜਿਹੜਾ ਤਿਆਰ ਹੋ ਗਿਆ, ਆ ਰੂਪਤਾ ਆ ਜਾਂਦੀ ਹੈ ਮੇਰ ਦੇ ਨਾਲ। ਜਿਹੜਾ ਇੱਥੇ ਬਚਨ ਆਇਆ ਮੇਰੇ ਸਾਹਾ, ਸਾਹਾ ਸ਼ਾਹ ਹੈ ਮੁੱਢਲਾ ਲਫ਼ਜ਼, ਜਿੱਥੋਂ ਬਣਦਾ ਪਾਤਸ਼ਾਹ। ਅਜੇ ਹੁਣੇ ਮੰਗਲ ਦਾ ਵਾਕ ਅਸੀਂ ਸਰਵਨ ਕਰ ਰਹੇ ਸੀਗੇ, ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ, ਸ਼੍ਰੋਮਣੀ ਸ਼ਾਹ, ਜਿਸ ਸ਼ਾਹ ਦੇ ਨਵਾਜੇ ਹੋਏ ਦੁਨੀਆਂ ਦੇ ਸ਼ਾਹ ਬਣਦੇ ਨੇ, ਜਿਸ ਸ਼ਾਹ ਦੀ ਨਵਾਜਿਸ਼ ਦੇ ਨਾਲ ਸਾਰੀ ਕਾਇਨਾਤ ਆਪਣੀ ਹੋਂਦ ਲੈਂਦੀ ਹੈ। ਮਹਾਰਾਜ ਦੀ ਬਾਣੀ ਨੇ ਵਾਰ ਵਾਰ ਕਿਹਾ ਉਹਦੇ ਨਾਲ ਜੁੜ, ਉਹਦੇ ਨਾਲ ਸਾਂਝ ਬਣਾ। ਗੁਰੂ ਰਾਮਦਾਸ ਪਿਤਾ ਕਹਿੰਦੇ, ਮੇਰੇ ਸਾਹਾ ਹੇ ਸਰਬ ਕਾਇਨਾਤ ਨੂੰ ਜਨਮ ਦੇਣ ਵਾਲੇ, ਪਾਲਣ ਵਾਲੇ, ਸੰਘਾਰਨ ਵਾਲੇ, ਹੇ ਕਰਤਾਰ, ਮੇਰਾ ਸ਼ਾਹ ਤੂੰ ਹੈ। ਜਿਵੇਂ ਭਾਈ ਗੁਰਦਾਸ ਜੀ ਦੇ ਕਈ ਵਾਰ ਅਸੀਂ ਬਚਨ ਪੜ੍ਹੀਏ, ਇਹ ਹੁੰਦਾ ਹੈ। ਅੱਜ ਕੱਲ੍ਹ ਅਸੀਂ ਦੇਖਦੇ ਹਾਂ ਮਾਨਵਤਾ ਦੇ ਵਿੱਚ ਸਹੀ ਰੂਪ ਵਿੱਚ ਧਰਮ ਦੀ ਸੋਝੀ ਨਾ ਹੋਣ ਸਦਕਾ, ਈਵਨ ਸਾਡੇ ਘਰਾਂ ਥਾਵਾਂ ਦੇ ਵਿੱਚ ਜਿੱਥੇ ਗੁਰਮਤਿ ਦੀ ਰੌਸ਼ਨੀ ਦੀ ਦਗ ਦਗ ਬਗਲਦੀ ਹੋਈ ਸ਼ਮਾ ਗੁਰਬਾਣੀ ਰੂਪ ਮੌਜੂਦ ਹੈ। ਬਾਣੀ ਕਹਿੰਦੇ ਨਾ, ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਮਨੇ ਆਏ। ਜਿਹੜਾ ਅਸਲ ਗੁਰਬਾਣੀ ਦੀ ਰੌਸ਼ਨੀ ਹੈ ਉਸ ਦੀਵੇ ਦੇ ਥੱਲੇ ਕਈ ਵਾਰੀ ਹਨੇਰਾ, ਅਸਲ ਨੂੰ ਛੱਡ ਕੇ, ਕਰਤਾਰ ਨੂੰ ਛੱਡ ਕੇ ਲੋਕ ਪਾਖੰਡ ਆਡੰਬਰ ਆਲੇ ਦੁਆਲੇ, ਜਾਂ ਇਸ਼ਟ ਦੀ ਸਹੀ ਰੂਪ ਵਿੱਚ ਪਹਿਚਾਣ ਨਾ ਹੋਣ ਸਦਕੇ, ਜਿਹਨੂੰ ਭਾਈ ਗੁਰਦਾਸ ਜੀ ਕਹਿੰਦੇ ਸਤਿਗੁਰ ਸਾਹਿਬ ਛੱਡ ਕੇ ਮਨਮੁੱਖ ਹੋਏ ਬੰਦੇ ਦਾ ਬੰਦਾ, ਬੰਦਿਆਂ ਦੇ ਬੰਦੇ ਬਣਨ ਵਾਲੇ ਪਾਸੇ, ਵਿਅਕਤੀ ਪੂਜਾ ਇਸ ਸਭ ਦੇ ਮਗਰ ਤੁਰ ਪਏ। ਇਸ ਤੋਂ ਵੀ ਅਗਲੇ ਪੜਾਅ ਦੇ ਵਿੱਚ ਜੜ ਰੂਪ ਵਿੱਚ ਆ ਗਏ, ਮੜੀ ਮਸਾਣ ਉਸ ਰੂਪ ਦੇ ਵਿੱਚ। ਮਹਾਰਾਜ ਜੀ ਨੇ ਅਹਿਸਾਸ ਕਰਾਇਆ ਸਾਡੀ ਸਾਂਝ ਉਸ ਪਰਮ ਸ਼ਾਹ ਦੇ ਨਾਲ ਹੈ ਜੋ ਸ਼ਾਹਾਂ ਦਾ ਸ਼ਾਹ ਹੈ। ਭਾਈ ਗੁਰਦਾਸ ਜੀ ਦਾ ਬਚਨ ਕਹਿਣ ਲੱਗਾ ਸੀਗਾ, ਉਹਨਾਂ ਦੇ ਅਸੀਂ ਕਈ ਵਾਰੀ ਵਾਰਾਂ 'ਚ ਵਾਕ ਪੜ੍ਹਦੇ ਹਾਂ, ਕਹਿੰਦੇ ਦਾਤਾ ਉਹ ਨਾ ਮੰਗੀਐ ਫਿਰ ਮੰਗਣ ਜਾਈਐ, ਦਾਤਾ ਕਰ ਐਸਾ ਕਰ ਮੁੜ ਕੇ ਕੋਈ ਹੋਰ ਕਰਨ ਦੀ ਲੋੜ ਨਾ ਪੈ ਜੇ, ਹੋਛਾ ਸ਼ਾਹ ਨਾ ਕੀਜੀਐ ਫਿਰ ਪਛੁਤਾਈਐ, ਸ਼ਾਹ ਉਹ ਕਰ ਜਿਹੜਾ ਹੋਛਾ ਨਾ ਹੋਏ। ਹੋਛੇ ਤੋਂ ਮੁਰਾਦ ਭਾਵੇਂ ਇਹ ਦੁਨੀਆਦਾਰੀ ਸ਼ਾਹੂਕਾਰੇ ਦੀ ਬਾਤ ਹੈ, ਜਿਵੇਂ ਅਸੀਂ ਕਿਸਾਨੀ ਜੀਵਨ ਵਿੱਚ ਕੋਈ ਆੜਤੀ ਕਰ ਲੈਂਦੇ ਹਾਂ, ਕਿਤੇ ਪੈਸੇ ਉਧਾਰ ਵਾਸਤੇ ਕਿਸੇ ਸ਼ਾਹ ਕੋਲ ਚਲੇ ਜਾਂਦੇ ਹਾਂ। ਅਧਿਆਤਮੀ ਅਤੇ ਰੂਹਾਨੀ ਤਲ 'ਤੇ ਵੀ ਸਾਨੂੰ ਕੁਝ ਖੁਰਾਕ, ਸਾਨੂੰ ਕੁਝ ਸਿੱਖਿਆ, ਸਾਨੂੰ ਕੁਝ ਅਸੀਸਾਂ ਬਖਸ਼ਿਸ਼ਾਂ, ਇਹ ਸਭ ਦੀ ਨਿਆਮਤ ਦੀ ਲੋੜ ਹੁੰਦੀ ਹੈ। ਉਹਦੇ ਵਾਸਤੇ ਸਾਹਿਬ ਨੇ ਕਿਹਾ ਸ਼੍ਰੋਮਣੀ ਸ਼ਾਹ ਫੜ, ਅਕਾਲ ਪੁਰਖ ਵਾਹਿਗੁਰੂ। ਭਾਈ ਗੁਰਦਾਸ ਜੀ ਕਹਿੰਦੇ ਹੋਛਾ ਸ਼ਾਹ ਨਹੀਂ ਕਰਨਾ ਫਿਰ ਪਛਤਾਏਗਾ, ਸ਼ਾਹ ਉਹ ਕਰ ਜਿਹੜਾ ਸਰਵਪਰੀ ਹੋਏ, ਜਿਹੜਾ ਸਰਵਉੱਚ ਹੋਏ। ਸੋ ਇੱਥੇ ਜਿਹੜਾ ਜ਼ਿਕਰ ਆਇਆ, ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ, ਹੇ ਅਕਾਲ ਪੁਰਖ ਵਾਹਿਗੁਰੂ ਮੇਰੀ ਤੇਰੇ ਅੱਗੇ ਅਰਜੋਈ ਹੈ। ਇੱਕ ਰੰਗ ਹੋਰ ਲੈ ਲੈਣਾ ਬਾਣੀ ਦੇ ਵਿੱਚੋਂ, ਬਾਣੀ ਕਹਿੰਦੀ ਸ਼ਾਹ ਹੋਏ, ਸੱਚਾ ਹੋਏ ਅਤੇ ਸੱਚੇ ਸ਼ਾਹ ਕੋਲੋਂ ਅਸੀਂ ਕੁਝ ਮੰਗੀਏ ਅਤੇ ਮੰਗੀਏ ਕੀ, ਇਹ ਵੀ ਅਹਿਸਾਸ ਹੈ। ਸਾਹਿਬ ਦਾ ਪਾਵਨ ਵਾਕ ਪੜ੍ਹਦੇ ਹਾਂ, ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ, ਮੰਗੋ ਜਿਹੜਾ ਸਭ ਤੋਂ ਉਚੇਰਾ ਅਤੇ ਚੰਗੇਰਾ ਹੈ। ਇੱਥੇ ਵਾਕ ਲਿਖ ਰਹੇ ਨੇ ਸਾਹਿਬ, ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ। ਇੱਕ ਰੰਗ ਹੋਰ ਲੈ ਲੈਣਾ, ਅਕਸਰ ਕਿਹਾ ਜਾਂਦਾ ਹੈ ਕਿ ਸਾਡੇ ਸਰੀਰ ਵੱਖਰੇ ਹੋ ਸਕਦੇ ਨੇ, ਰੰਗ ਵੱਖਰੇ ਹੋ ਸਕਦੇ ਨੇ, ਰੂਪ ਸਰੂਪ ਵੱਖਰੇ ਹੋ ਸਕਦੇ ਨੇ, ਬੋਲਚਾਲ ਦਾ ਲਹਿਜਾ ਵੱਖਰਾ ਹੋ ਸਕਦਾ, ਪਰ ਇੱਕ ਤਲ 'ਤੇ ਸਮੁੱਚੀ ਮਾਨਵਤਾ ਇੱਕੋ ਜਾਂਦੀ ਹੈ। ਭਾਵੇਂ ਉਹ ਯੂਰਪੀਅਨ ਨੇ, ਏਸ਼ੀਅਨ ਨੇ, ਅਫਰੀਕਨ ਨੇ, ਚਾਈਨੀਜ਼ ਨੇ, ਜਾਂ ਇਸ ਭਾਰਤੀ ਖਿੱਤੇ ਦੇ ਕਿਸੇ ਵੱਖਰੇ ਵੱਖਰੇ ਰੀਜਨ ਵਿੱਚ ਰਹਿਣ ਵਾਲੇ ਲੋਕ ਨੇ, ਇੱਕ ਜਗ੍ਹਾ 'ਤੇ ਜਾ ਕੇ ਬਿਲਕੁਲ ਬਰਾਬਰ ਹੋ ਜਾਂਦੇ ਨੇ। ਉਹ ਕਿਹੜੀ ਜਗ੍ਹਾ ਹੈ ਜਿੱਥੇ ਸਮਤਲ ਹੋ ਜਾਂਦੇ ਹਾਂ? ਸਭ ਦੀ ਮੰਗ ਇੱਕ ਹੈ, ਜਿਹਨੂੰ ਸਾਹਿਬ ਜ਼ਿਕਰ ਕਰਦੇ, ਸੁੱਖ ਕੋ ਮੰਗ ਹੈ ਬਹੁਤ ਬਹੁਤ, ਦੁੱਖ ਨਾ ਮੰਗ ਹੈ ਕੋਈ। ਹਰ ਬੰਦਾ ਸੁਖੀ ਹੋਣਾ ਚਾਹੁੰਦਾ ਹੈ ਅਤੇ ਸੁੱਖ ਮੰਗ ਰਿਹਾ, ਹਰ ਬੰਦਾ ਖੁਸ਼ੀ ਚਾਹੁੰਦਾ ਅਤੇ ਬਹੁਤ ਸਾਰੀ ਖੁਸ਼ੀ ਚਾਹੁੰਦਾ, ਬੇਬਹਾ। ਇਹ ਰੂਪ 'ਚ ਅਸੀਂ ਸਭ ਸਮਤਲ ਹਾਂ, ਬਰਾਬਰ ਹਾਂ ਇੱਕ ਰੂਪਤਾ ਦੇ ਵਿੱਚ, ਮਗਰ ਇਹ ਵੀ ਹਕੀਕਤ ਹੈ। ਬਾਣੀ ਨੇ ਵਾਕ ਲਿਖਿਆ, ਮਹਾਰਾਜ ਕਹਿੰਦੇ ਮੈਂ ਦੇਖਿਆ ਸੁੱਖ ਕੋ ਮੰਗ ਹੈ ਬਹੁਤ ਬਹੁਤ, ਦੁੱਖ ਨਾ ਮੰਗ ਹੈ ਕੋਏ। ਸੁੱਖ ਹੈ ਕੋ ਦੁੱਖ ਅਗਲਾ, ਮਨਮੁੱਖ ਬੂਝ ਨਾ ਹੋਏ। ਜਿੰਨੀ ਸੁੱਖ ਦੀ ਇੱਛਾ ਰੱਖਦਾ ਉਨਾ ਦੁੱਖ ਅਗਲਵਾੜੀ ਹੋ ਕੇ ਘੁੰਮ ਘੁੰਮ ਕੇ ਆਉਂਦਾ ਹੈ। ਬੰਦਾ ਸੋਚਦਾ ਆਹ ਕੀ ਬਣਿਆ, ਮੇਰੀ ਤੇ ਇੱਛਾ ਸੁੱਖ ਦੀ ਸੀ, ਦੁੱਖ ਕਿੱਥੋਂ ਆ ਗਿਆ? ਕਿਉਂਕਿ ਰੀਜ਼ਨ ਇਹੋ ਹੀ ਹੈ, ਜਿਹੜੀ ਸਾਡਾ ਸਿਮਰਨ ਹੈ, ਜਿਹੜੀ ਸਾਡੀ ਮੰਗ ਹੈ, ਜਿਹੜੀ ਸਾਡੀ ਅੰਦਰ ਦੀ ਲਗਾਤਾਰ ਵਿਚਾਰਾਂ ਦੀ ਕਸ਼ਮਕਸ਼ ਹੈ, ਜੋ ਉਹਦੇ ਵਿੱਚ ਚੱਲ ਰਿਹਾ, ਕਰਤਾਰ ਉਹ ਸੁਣ ਰਿਹਾ ਅਤੇ ਉਹ ਦੇਖ ਕੇ ਨਵਾਜ ਰਿਹਾ ਹੈ। ਸਾਹਿਬ ਨੇ ਕਿਹਾ ਅਰਦਾਸ ਬਦਲ ਆਪਣੀ, ਆ ਦੇਖ ਮੈਂ ਅਰਦਾਸ ਕਰ ਰਿਹਾ, ਮੇਰੇ ਸ਼ਾਹਾ ਮੈਂ ਹਰ ਦਰਸ਼ਨ ਸੁੱਖ ਹੋਏ, ਕਿਉਂਕਿ ਸਭ ਤੋਂ ਵੱਡਾ ਸੁੱਖ ਤੇਰੇ ਦਰਸ਼ਨ ਵਿੱਚ ਹੈ, ਤੇਰੇ ਦੀਦਾਰ ਵਿੱਚ। ਇੱਕ ਚੀਜ਼ ਹੋਰ ਲੈ ਲਈ ਇਹਦੇ ਨਾਲ, ਅਸੀਂ ਬਾਣੀ 'ਚ ਬਚਨ ਪੜ੍ਹਦੇ ਹਾਂ, ਮਹਾਰਾਜ ਜ਼ਿਕਰ ਕਰਦੇ ਸੁੱਖ ਨਾ ਹੀ ਬਹੁਤਾ ਧਨ ਖੱਟ ਹੈ। ਹਾਲਾਂਕਿ ਇਹਦੇ ਬਾਬਤ ਇਹ ਵੀ ਬੇਨਤੀ ਕਰਾਂਗਾ, ਬਾਣੀ ਦਾ ਜਿਹੜਾ ਸਿੱਖਿਆਤਮਕ ਪੱਖ ਹੈ, ਜਿਹੜੀ ਸਿੱਖਿਆ ਹੈ ਬਾਣੀ ਦੀ, ਜਦੋਂ ਅਸੀਂ ਆਪਣੀ ਕਈ ਵਾਰੀ ਸੋਚ ਅਤੇ ਜੀਵਨ ਜਾਂਚ ਨੂੰ ਦੇਖਦੇ ਹਾਂ, ਇੰਝ ਲੱਗਦਾ ਹੈ ਦੋਵਾਂ 'ਚ ਬੜਾ ਵੱਡਾ ਫਰਕ ਹੈ। ਬਾਣੀ ਕੁਝ ਹੋਰ ਸਿਖਾ ਰਹੀ ਹੈ, ਮੈਂ ਕਿਤੇ ਹੋਰ ਜਾ ਰਿਹਾ ਹਾਂ। ਸਾਡੀ ਮੁੱਢਲੀ ਸਾਰਿਆਂ ਦੀ ਇੱਕ ਸੋਚ ਬਣੀ ਹੋਈ ਹੈ, ਧਨ ਹੋਏ ਅਤੇ ਬਹੁਤ ਧਨ ਹੋਏ ਮਹਾਂਸੁਖੀ ਹੋਵਾਂਗੇ। ਬਾਣੀ ਕਹਿੰਦੀ ਇੱਥੇ ਮਾਰ ਖਾ ਗਏ, ਇੱਥੇ ਕਾਣ ਆ ਗਈ। ਅਸਲ ਵਿੱਚ ਬਹੁਤਾ ਧਨ ਇਹ ਸੁੱਖ ਨਹੀਂ, ਹਾਂ ਧਨ ਹੋਏ ਇਹ ਜ਼ਰੂਰੀ ਹੈ। ਬਾਣੀ ਨੇ ਇਹ ਨਹੀਂ ਕਿਹਾ ਧਨ ਤਿਆਗੋ, ਅਸੀਂ ਤਾਂ ਬਚਨ ਪੜ੍ਹਦੇ ਹਾਂ ਉੱਦਮ ਕਰੇਂਦਿਆਂ ਜੀਵ ਤੂੰ ਕਮਾਵਦਿਆਂ ਸੁੱਖ ਪੁੰਛ। ਉੱਦਮੀ ਹੋ, ਜੇ ਤੂੰ ਕਮਾਈਆਂ ਕਰੇਗਾ ਤਾਂ ਸੁੱਖ ਮਾਣੇਗਾ। ਮਹਾਰਾਜ ਇਹ ਕਹਿੰਦੇ ਮਾਇਆ ਦਾ ਤਿਆਗ ਨਹੀਂ, ਪਰ ਇਹ ਵੀ ਚੇਤੇ ਰੱਖ ਬਹੁਤਾਇਤ ਮਾਇਆ ਦੀ ਪਕੜ ਇਹ ਵੀ ਜੀਵਨ ਨੂੰ ਗਾਲ ਦੇਗੀ ਬਾਹਰ ਆਏ ਦੇ ਵਿੱਚੋਂ। ਮੈਂ ਤਾਂ ਕਈ ਵਾਰੀ ਬੇਨਤੀ ਕਰਦਾ, ਸਾਡਾ ਮੋਸਟਲੀ ਇੱਕ ਮੁੱਢਲਾ ਸੋਚ ਦਾ ਇੱਕ ਢੰਗ ਹੈ, ਇੱਕ ਨੁਕਾਤੀ ਪ੍ਰੋਗਰਾਮ, ਵੀ ਚੜ੍ਹਦੀ ਪ੍ਰਭਾਤ ਤੋਂ ਡੁੱਬਦੀ ਸ਼ਾਮ ਤੱਕ ਹਾਏ ਮਾਇਆ, ਮਰਗੇ ਮਾਇਆ, ਮਾਇਆ ਹੀ ਮਾਇਆ, ਥੋੜ੍ਹੀ ਮਾਇਆ, ਆਹ ਰੂਪ ਚੱਲ ਰਿਹਾ ਹੈ। ਸਾਹਿਬ ਨੇ ਇਸ ਚੀਜ਼ ਨੂੰ ਸੈਂਟਰਲਾਈਜ਼ ਕਰਦਿਆਂ ਸਾਹਮਣੇ ਰੱਖਦਿਆਂ ਬਚਨ ਕਿਹਾ ਸੁੱਖ ਨਾ ਹੀ ਬਹੁਤਾ ਧਨ ਖੱਟ ਹੈ। ਜਿਹੜੀ ਤੂੰ ਇੱਛਾ ਲੈ ਕੇ ਬੈਠਾ ਨਾ, ਅਤੇ ਦਾਨਿਆਂ ਨੇ ਬੋਲ ਵੀ ਲਿਖੇ, ਪੜ੍ਹੇ ਜਾਂਦੇ ਅਕਸਰ, ਅਸੀਂ ਪੜ੍ਹਦੇ ਹਾਂ, ਅਸੀਂ ਅਕਸਰ ਉਹਦੇ ਬਾਰੇ ਸੁਣਦੇ ਹਾਂ। ਲੋਕ ਕਹਿੰਦੇ ਨੇ ਸਾਨੂੰ, ਦੇਖੋ ਤੁਸੀਂ ਬਹੁਤ ਬੇਬਹਾ ਸਰਮਾਏ ਪੈਸੇ ਦੇ ਨਾਲ ਮਹਿੰਗੇ ਬਿਸਤਰੇ ਖਰੀਦ ਲਿਆਓਗੇ, ਨੀਂਦ ਨਹੀਂ ਖਰੀਦ ਸਕੋਗੇ। ਤੁਸੀਂ ਬੇਬਹਾ ਸਰਮਾਏ ਪੈਸੇ ਦੇ ਨਾਲ ਵਧੀਆ ਤੋਂ ਵਧੀਆ ਕੱਪੜੇ ਬੱਚਿਆਂ ਲਈ ਖਿਡਾਉਣੇ ਜਾਂ ਬਹੁਤ ਬੇਸ਼ਕੀਮਤੀ ਲਿਟਰੇਚਰ ਇਹ ਖਰੀਦ ਲਿਆਓਗੇ, ਉਹਨਾਂ ਨੂੰ ਸਿੱਖਿਆ ਨਹੀਂ ਦੇ ਸਕਦੇ, ਚੰਗੇ ਗੁਣ ਨਹੀਂ ਦੇ ਸਕਦੇ, ਇਸ ਰੂਪ ਵਿੱਚ ਤੁਸੀਂ ਵਿੱਦਿਆ ਨਹੀਂ ਦੇ ਸਕਦੇ ਸਿਰਫ ਸਰਮਾਏ ਦੇ ਜ਼ੋਰ 'ਤੇ। ਇਹਦਾ ਮਤਲਬ ਸਰਮਾਇਆ ਆਪਣੇ ਆਪ ਦੇ ਵਿੱਚ ਇਸ ਸਾਰੇ ਰੋਲ ਨੂੰ ਅਦਾ ਨਹੀਂ ਕਰ ਸਕਦਾ। ਸਾਹਿਬ ਨੇ ਕਿਹਾ ਬਾਹਰ ਆ, ਇੱਥੇ ਬੰਦਾ ਮਹਿੰਗੇ ਪ੍ਰਸ਼ਾਦੇ ਖਰੀਦ ਸਕਦਾ, ਭੁੱਖ ਨਹੀਂ ਖਰੀਦ ਸਕਦਾ। ਇੱਥੇ ਬੰਦਾ ਮਹਿੰਗੀਆਂ ਦਵਾਈਆਂ, ਮਹਿੰਗਾ ਸਾਜੋ ਸਮਾਨ ਖਰੀਦ ਸਕਦਾ, ਜਿਹੜੀ ਹੈਲਥ ਆ ਜਿਹਨੂੰ ਅਸੀਂ ਆਪਣਾ ਸਵਸਥ ਕਹਿੰਦੇ ਹਾਂ, ਇਹ ਨਹੀਂ ਖਰੀਦ ਸਕਦਾ। ਸੋ ਸਾਹਿਬ ਦਾ ਪਾਵਨ ਵਾਕ ਸੁੱਖ ਨਾ ਹੀ ਬਹੁਤਾ ਤਨ ਖੱਟ ਹੈ, ਸੁੱਖ ਨਾ ਹੀ ਪਿੱਖ ਹੈ, ਨ੍ਰਿਤ ਨਾਟ ਹੈ। ਆ ਗੁਰੂ ਵਾਕ, ਗੁਰਬਚਨ, ਖਾਸ ਕਰਕੇ ਪਾਵਨ ਅਸਥਾਨ ਦਰਬਾਰ ਸਾਹਿਬ ਤੋਂ ਪੂਰੀ ਦੁਨੀਆਂ ਦੇ ਵਿੱਚ ਹਰੀ ਜਸ ਕੀਰਤਨ ਲਾਈਵ ਟੈਲੀਕਾਸਟ ਹੁੰਦਾ ਹੈ, ਆ ਬਚਨ ਟੈਲੀਕਾਸਟ ਹੋ ਰਹੇ ਨੇ ਘਰਾਂ ਥਾਵਾਂ ਦੇ ਵਿੱਚ, ਮਿਲੀਅਨਸ ਆਫ ਪੀਪਲ, ਲੱਖਾਂ ਕਰੋੜਾਂ ਦੀ ਤਾਦਾਦ ਵਿੱਚ ਜਿਹੜੇ ਲੋਕ ਨੇ ਸੰਗਤ ਦੇ ਰੂਪ ਦੇ ਵਿੱਚ ਆਪਣੇ ਟੀ ਵੀ ਚੈਨਲਸ 'ਤੇ ਔਨ ਕਰਕੇ ਇਸ ਗੁਰਬਾਣੀ, ਇਸ ਗੁਰਬਾਣੀ ਆਭਾ ਨਾਲ ਆਪਣੇ ਆਪ ਨੂੰ ਮੰਡਿਤ ਕਰਦੇ ਨੇ, ਪਰ ਇੱਕ ਵੱਡਾ ਹਿੱਸਾ ਤੁਸੀਂ ਦੇਖਦੇ ਹੋ ਉਹਨਾਂ ਨੂੰ ਸਵਾਏ ਨਾਟ ਗੀਤ ਤੋਂ ਕੁਝ ਹੋਰ ਚੰਗਾ ਹੀ ਨਹੀਂ ਲੱਗਦਾ। ਅਤੇ ਇਹ ਸੋਚਿਆ ਗਿਆ ਜਿੰਨਾ ਆਪਣੇ ਆਪ ਨੂੰ ਵੱਧ ਇੰਟਰਟੇਨ ਕਰਾਂਗੇ ਉਨੇ ਮਹਾਂਸੁਖੀ ਹੋਵਾਂਗੇ। ਮਹਾਰਾਜ ਨੇ ਪਾਵਨ ਬਚਨ ਲਿਖੇ, ਨਾ ਭਲਿਆ ਸੁੱਖ ਨਾ ਹੀ ਬਹੁਤਾ ਤਨ ਖੱਟ ਹੈ, ਸੁੱਖ ਨਾ ਹੀ ਪਿੱਖ ਹੈ, ਨ੍ਰਿਤ ਨਾਟ ਹੈ, ਸੁੱਖ ਨਾ ਹੀ ਬਹੁ ਦੇਸ਼ ਕਮਾਏ। ਇੱਕ ਅਜੀਬ ਕਿਸਮ ਦੀ ਹਾਲਤ ਹੈ, ਮੈਂ ਇੰਡੀਆ 'ਚ ਦੁਖੀ ਹਾਂ, ਆਸਟ੍ਰੇਲੀਆ ਚਲਾ ਜਾਵਾਂਗਾ ਸੁਖੀ ਹੋ ਜਾਵਾਂਗਾ, ਕੈਨੇਡਾ ਚਲਾ ਜਾਵਾਂਗਾ ਸੁਖੀ ਹੋ ਜਾਵਾਂਗਾ, ਅਮੈਰੀਕਾ ਚਲਾ ਜਾਵਾਂਗਾ, ਇੰਗਲੈਂਡ ਚਲਾ ਜਾਵਾਂਗਾ, ਯੂਰਪ ਚਲਾ ਜਾਵਾਂਗਾ, ਜਾਂ ਕੋਈ ਯੂਰਪ ਵਿੱਚ ਬੈਠੋ ਕਹਿੰਦਾ ਵਾਪਸ ਇੰਡੀਆ ਜਾਂਦੇ ਹਾਂ, ਘਰ ਰਵਾਂਗੇ, ਪਿੰਡ ਰਵਾਂਗੇ, ਮਹਾਂਸੁਖੀ ਹੋਵਾਂਗੇ। ਬਾਣੀ ਨੇ ਕਿਹਾ ਸੁੱਖ ਐਸੀ ਚੀਜ਼ ਨਹੀਂ ਜਿਹੜੀ ਥਾਂ ਬਦਲਿਆਂ ਤੇਰੇ ਕੋਲ ਆ ਜਾਏ। ਹਕੀਕਤ ਇਹ ਹੈ ਸੁੱਖ ਇੱਕ ਮਾਨਸਿਕ ਦਸ਼ਾ ਹੈ ਸਾਡੀ ਸਾਰਿਆਂ ਦੀ, ਮਾਨਸਿਕਤਾ ਅੰਦਰ ਦੀ, ਜਿਹਨੂੰ ਅਸੀਂ ਕਹਿੰਦੇ ਹਾਂ ਇਸ ਸਟੇਟ ਆਫ ਮਾਇੰਡ, ਇਹ ਮਾਨਸਿਕ ਰੂਪ ਦੇ ਵਿੱਚ ਇੱਕ ਹਾਲਤ ਹੈ। ਉਸ ਦੀ ਪ੍ਰਾਪਤੀ ਵਾਸਤੇ ਜੇ ਵਧੇਗਾ ਉਹ ਮਿਲੇਗਾ, ਮੁਕਾਮੀ ਬਚਨ ਜੇ ਅਸੀਂ ਉਸ ਪ੍ਰਮਾਣ ਨੂੰ ਮੁਕਾਮ ਵਾਲੇ ਪਾਸੇ ਲੈ ਕੇ ਜਾਈਏ। ਸਾਹਿਬ ਦਾ ਪਾਵਨ ਬਚਨ, ਸੁੱਖ ਨਾ ਹੀ ਬਹੁਤਾ ਤਨ ਖੱਟ ਹੈ, ਸੁੱਖ ਨਾ ਹੀ ਪਿੱਖ ਹੈ, ਨਿਤ ਨਾਟ ਹੈ, ਸੁੱਖ ਨਾ ਹੀ ਬਹੁ ਦੇਸ਼ ਕਮਾਏ। ਫਿਰ ਮਹਾਰਾਜ ਸੁੱਖ ਤੇ ਮਿਲ ਹੀ ਨਹੀਂ ਸਕਦਾ, ਸਾਹਿਬ ਕਹਿੰਦੇ ਨਹੀਂ, ਸਰਬ ਸੁਖਾਂ ਹਰ ਹਰ ਗੁਣ ਗਾਏ। ਜੇ ਹਰੀ ਦਾ ਗੁਣਗਾਨ ਕਰੇਗਾ ਸਰਬ ਸੁੱਖ ਨੇ, ਹਰ ਸੁੱਖ ਦੀ ਆਭਾ ਤੇਰੇ ਕੋਲ ਹੈ। ਸੋ ਵਾਕ ਪ੍ਰਾਰੰਭ ਕੀਤਾ, ਮੇਰੇ ਸਾਹਾ ਮੈਂ ਹਰ ਦਰਸ਼ਨ ਸੁੱਖ ਹੋਏ, ਮੈਨੂੰ ਹਰੀ ਦੇ ਦੀਦਾਰ ਦੀ ਤਾਮੀਰੀਅਤ ਕਰ ਤਾਂ ਕਿ ਇਹਦੇ 'ਚੋਂ ਮੈਨੂੰ ਅਸਲ ਸੁੱਖ ਪ੍ਰਾਪਤ ਹੋ ਜਾਏ। ਇੱਕ ਪਲ ਤੁਹਾਡਾ ਹੋਰ ਲਵਾਂਗਾ, ਹਰ ਦਰਸ਼ਨ ਸੁੱਖ ਹੋਏ। ਦਰਸ਼ਨ ਅਕਸਰ ਹੁੰਦਾ ਹੈ, ਰੱਬ ਦੇ ਦਰਸ਼ਨ ਕਿੱਥੋਂ ਕਰਾਂਗੇ, ਰੱਬ ਦੇ ਦੀਦਾਰ ਕਿੱਥੋਂ ਕਰਾਂਗੇ। ਮੈਂ ਬਾਣੀ ਦੇ ਆਸ਼ੇ 'ਚ ਜੇ ਬਾਤ ਕਰਾਂ ਤਾਂ ਮਹਾਰਾਜ ਦਾ ਅਹਿਸਾਸ ਇਹ ਹੈ, ਦੇਖੋ ਜਿਹੜਾ ਦੀਦਾਰ ਹੈ ਰੱਬ ਜੀ ਦਾ, ਸਹੀ ਰੂਪ ਵਿੱਚ ਅਸੀਂ ਦੀਦਾਰ ਕਰਨਾ ਚਾਹੁੰਦੇ ਹਾਂ ਨਾ, ਰੱਬ ਨਾ ਹੈ ਜੋਤ ਦਾ, ਰੱਬ ਨਾ ਹੈ ਪ੍ਰਕਾਸ਼ ਦਾ, ਰੱਬ ਨਾ ਹੈ ਸਿੱਖਿਆ ਦਾ, ਰੱਬ ਨਾ ਹੈ ਜੀਵਨ ਦੀ ਅਮਲੀਅਤ ਦਾ, ਜਿਹੜੇ ਜੀਵਨ ਦੇ ਅਮਾਲ ਨੇ ਸਾਡੇ। ਬੰਦਾ ਇਹੋ ਜੇ ਕਰਮ ਕਰੇ ਉਹਦੇ ਕਰਮਾਂ ਨੂੰ ਕੋਈ ਵੇਖ ਕੇ ਕਹੇ ਇਹ ਰੱਬ ਦਾ ਬੰਦਾ ਹੈ, ਇਹ ਰੱਬ ਦੇ ਦਰਸ਼ਨ ਨੇ। ਬੰਦਾ ਇਹੋ ਜੇ ਬੋਲ ਬੋਲੇ, ਜੇ ਅਸੀਂ ਬਚਨ ਪੜ੍ਹਦੇ ਨਾ, ਪ੍ਰਭ ਜੀ ਬਸੈਂ ਸਾਧ ਕੀ ਰਸਨਾ, ਬੰਦੇ ਨੇ ਅਲਫਾਜ਼ ਕਹੇ ਬੰਦਾ ਕਹਿੰਦਾ ਰੱਬ ਦੇ ਪਿਆਰੇ ਨੇ ਬਚਨ ਕੇ, ਠੰਡਾ ਠਾਰ ਹੋ ਗਿਆ ਹਿਰਦਾ, ਠਾਰ ਪੈ ਗਈ ਅੰਦਰ, ਮੁਰਾਦ ਕੀ ਹੈ, ਐਸੇ ਅਮਲਾਂ ਅਤੇ ਐਸੀਆਂ ਸੋਚਾਂ ਨਾਲ ਅਸੀਂ ਪਰਨਾ ਜਾਈਏ। ਗੁਰੂ ਰਾਮਦਾਸ ਸਾਹਿਬ ਸਾਨੂੰ ਅਰਦਾਸ ਸਿਖਾਉਂਦੇ, ਅਰਦਾਸ ਕਰ ਉਸ ਕਰਤਾਰ ਅੱਗੇ ਜਿਹੜਾ ਸਾਰੇ ਕਾਸੇ ਦਾ ਸ਼ਾਹ ਹੈ, ਜਿਹੜਾ ਸਭ ਕਾਸੇ ਨੂੰ ਦੇਖ ਕੇ ਨਿਵਾਜ ਸਕਦਾ ਹੈ। ਦੁਨੀਆਦਾਰ ਕੋਈ ਕਿਸੇ ਨੂੰ ਚਾਰ ਪੈਸੇ ਦੇ ਸਕਦਾ, ਚਾਰ ਦਮੜੇ ਦੇ ਸਕਦਾ, ਹੋਰ ਚੀਜ਼ਾਂ ਇਸ ਰੂਪ ਦੇ ਵਿੱਚ, ਪਰ ਜਿਹੜੀ ਆਹ ਕਾਬਲੀਅਤ ਹੈ, ਆਹ ਗੁਣ ਨੇ, ਆਹ ਖਾਸੀਅਤਾਂ ਨੇ, ਇਹ ਕਰਤਾਰ ਦੇ ਕੇ ਨਿਵਾਜਦਾ ਹੈ। ਉਹਦੇ ਅੱਗੇ ਅਰਦਾਸ ਕੀਤੀ ਜਾ ਰਹੀ ਹੈ, ਮੇਰੇ ਸਾਹਾ मैं हर दर्शन सुख होए, हमरी बेदन तू जानता साहा। तलख हकीकत है, मच्छी नू पानी तो जुदा कर दे, की हालत होएगी? आप एहसास करो, लफजा नू कई बार ध्यान नाल सुनिया करो। लोग शिकार खेडते ने, बंदूकां गन्ना हथियार या पुराने समय तीर तलवारां फड़ के जांदे सीगे, ते कोई पुछदा सी किथे जा रहे हो, कहिंदे सी हिरन मारन जा रहे हां, किथे जा रहे हो, शेर मारन जा रहे हां। जदों कोई बंदा जाल फड़ के कुंडियां फड़ के किते जा रहा होए, उन्हूं पुछो किथे जा रहे हैं, वह यह नहीं कहिंदा मच्छियां मारन जा रहे हां, वह कहिंदा मच्छियां फड़न जा रहे हां। मारन की लोड़ नहीं उन्हां नूं, क्यों? क्योंकि उन्होंने फड़ के पानी तो जुदा कर दिओ, मौत हो जाएगी। यह कई बार बाणी च मसाला मिलदियां ने सानूं। एहसास की है, साड़ी रूह का कल्याण रब्बी गुणा दे विच जिहड़ा समा के है, साड़ी सोच जिहड़ी मनुख दे रूप दे विच है, इंसानियत अते रूहानियत ये दोवें इक्को सिक्के दे पहलू ने। तुसीं रूह तो अपने आप नूं तोड़ लवो। जिहड़ा बंदा रूह फरोश हो गया, जमीर फरोश हो गया, तो असीं देखदे हां जमीर फरोश बंदा वह किसे काम का नहीं हुंदा, किसे दे काम ते की आउणा है, वह अपने काम जोगा भी नहीं रहिंदा। अंदर वेदन है, अंदर दुख है, तो यह भी सच्चाई है। जदों तुसीं देखोगे शरीरक तल ते बीमार होए कई बारी पता लगता मैं बीमार हाँ, मानसिक तल ते बंदा बीमार हो जाए कई बारी पता भी नहीं लगता मैं बीमार हाँ, कैसी वेदना है। लोग मानसिक तल दे विच बीमार होंदे ने, वो आले दुआले तुरे फिरदे ने, लोकी तरस करदे ने की कीता जाए, इहनूं विचारे नूं पता ही नहीं है की हो रहा इहदे नाल। ते जिहड़ा आत्मक तल ते बीमार हो गया उहदी की हालत होएगी? कुछ नहीं पता उसनूं, उहनूं वकार खा रहे ने, उहनूं क्रोध खा रहा है, उहनूं हंकार खा रहा है। जिहड़ी साहिब ने वाक लिखिया ना इत्थे, हमरी बेदन तू जानता साहा, हे रब जी तू अंदर दियां जानन वाला है, तू ही सिरजिया, तू ही बनाया, तू ही अंतरजामी है, होर किसे नू की पता साड़ी हालत की है। वेदन, पीड़ा, दर्द, दुख, एक किस किस रूप दे विच है? बाणी दे बचन पढ़दे सब जिक्र करदे, अवर पंच हम एक जना, क्यों राखें करबार मना, मारे हैं लूटे हैं नीत नीत। सिंपल एक सरल मिसाल दे, हालांकि बहुत डीप लैवल दे, बड़े गहीर किस्म की आसीस है सिक्ख्या के रूप में गुरु रामदास महाराज जी की, पर मैं एक छोटी जी बेनती करा। एक बंदा कहिंदा है बड़ा बुरा हाल है, घर च कलेश ही नहीं मुकदा, लड़ाई नहीं मुकदी, झगड़ा ही नहीं मुकदा, ये फिर की है, फलाने ने कर दिता कुछ, घर का फलाना जी बड़ा माड़ा है, मेरी गल नहीं कोई सुनता। जे सही डीप लैवल से देखा जाए तो बंदे नूं एहसास होए भले बंदे सारे घर के कलेश का कारण तेरा गुस्सा है, उन्हूं कोई पता नहीं। छोटी जी गल हुंदी है तू इस रूप में भड़कदा है, सारे घर के भांबड़ मचा के रख देना है। हुण ये वेदन उन्हूं कोई शीशा भी नहीं विखा सकता, बंदे नूं खुद नहीं पता मेरी आ समस्या है, मेरी अलामत है। किसी नूं वाशना, किसी नूं ईरखा, किसी नूं द्वैख, किसी नूं साड़ा, कई रूपां दी बात है, ये वेदन कौन जानदा है? करतार तू जानदा है, तू शाह है असल दे विच। तेनू पता है मेरी असल मुढ़ कदीमी लोड़ की है, तेनू पता है मेरी मुढ़ कदीमी खामी की है। जिहड़ा जे हुणी असीं मंगल दा वाक पढ़ रहे सी ना, गुरु रामदास महाराज दे चरणां च अरदास करदिआं होइआं, हम अवगुण भरे एक गुण नाहीं, ये अहसास आ गया वी मालक गुण ते कोई है ही नहीं, खूबी ते कोई है ही नहीं। इस रूप दे विच जिहनूं अहसास आए वह करतार अगे अरजोई करे, पर इस तों पहले पड़ा च मुढ़ले पड़ा विच जिथे पता ही ना होए खामी की है, कमी की है, फिर तो उदी वेदन उदी पीड़ा नूं भी कोई अहसास नहीं कर सकता। साहब कहिंदे हमरी बेदन तू जानता साहा, अवर क्या जाना कोए, तेरे तो बिना कौन जानेगा, तू ही तो जानन वाला है। इस करके महाराज ने कहा सी पावन बाणी दे विच, आ उपदेश जिहड़ा है ना, जै तन बाणी विसर जाए ज्यों पक्का रोगी विल लाए। कोड़ दा रोगी, एक तो शरीर का कोड हुंदा है जिहड़ा गुरु अर्जन साहब ने इस धरती तो सदा लई चुक देता, बिल्कुल खत्म कर देता महाराज जी ने। मन दा रोग वो सारी मानवता लई धरती तो चुकण दी बात कीती शब्द उपदेश दे जरिए, पर की कीता जाए जे कोई शब्द दे उस रंग च आवे ही ना। जिहनूं बाबा कबीर जी ने वचन कहा सीगा, कबीर साचा सतगुर क्या करे जो सिखा मैं चूक। हुण ऐसी कामल दवाई, ऐसी कामल औखद सानू नवाज दिती, पर जे कोई उहदे अहसास जाए ना, साहब जिक्र कर दे अवर क्या जानै कोए, तरला लिया कर उस करतार अगे, करतार तेरे तो बिना मेरी बांह फड़न वाला कोई नहीं गा। ए रहाओ दा मुख सुनेहे दा पदा है, अगा सत्र बा सत्र जिमें जिमें महाराज ने इस सिक्ख्या नूं सानू देख के नवाजिया है, उहदी बात असीं नाल नाल करदे हां जी।
सतनाम श्री वाहिगुरु साहिब जी। ਧਨਾਸਰੀ ਮਹੱਲਾ ਚੌਥਾ।
ਗੁਰੂ ਰਾਮਦਾਸ ਮਹਾਰਾਜ ਰਾਗ ਧਨਾਸਰੀ ਦੇ ਵਿੱਚ ਇਹ ਬਚਨ ਸਾਨੂੰ ਨਵਾਜਦੇ ਨੇ।
ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ, ਹਮਰੀ ਬੇਦਨ ਤੂੰ ਜਾਣਤਾ ਸਾਹਾ, ਅਵਰ ਕਿਆ ਜਾਣੈ ਕੋਏ ਰਹਾਉ।
ਹੇ ਸ਼ਾਹਾਂ ਦੇ ਸ਼ਾਹ ਅਕਾਲ ਪੁਰਖ ਵਾਹਿਗੁਰੂ, ਤੇਰੇ ਅੱਗੇ ਅਰਜੋਈ ਹੈ, ਮੈਂ ਹਰ ਦਰਸ਼ਨ ਸੁਖ ਹੋਏ, ਮੈਂ ਮਹਾਂ ਸੁਖ ਤੇਰੇ ਤੋਂ ਮੰਗ ਰਿਹਾ। ਹਰੀ ਦਾ ਦਰਸ਼ਨ ਮੇਰੇ ਕਰਮਾਂ ਅਮਲਾਂ ਸੋਚਾਂ ਹਰ ਰੂਪ ਦੇ ਵਿੱਚ ਤੇਰਾ ਪੈ ਭਾਵ ਹੋਏ, ਮੈਂ ਚਾਰ ਚਪੇਰੇ ਤੇਰੇ ਦੀਦਾਰ ਮਾਣਾ, ਮੈਨੂੰ ਅਹਿਸਾਸ ਹੋਏ ਕੋਈ ਵੇਖੇ ਨਾ ਵੇਖੇ ਕਰਤਾਰ ਤੂੰ ਵੇਖ ਰਿਹਾ ਹੈ, ਮੈਂ ਐਸੇ ਪੈ ਭਾਵ ਦੇ ਜੀਵਨ ਨੂੰ ਧਾਰਨ ਕਰ ਲਵਾਂ, ਇਹਦੇ 'ਚ ਮਹਾਂ ਸੁੱਖ ਹੈ ਮੇਰੇ ਵਾਸਤੇ। ਜਿਹੜੇ ਰੱਬ ਦੇ ਭੈ ਦੇ ਵਿੱਚ ਨੇ ਉਹਨਾਂ ਨੂੰ ਦੁਨੀਆਂ ਦੇ ਭੈ ਦੀ ਕੋਈ ਪਰਵਾਹ ਨਹੀਂ, ਲੋੜ ਹੀ ਨਹੀਂ ਹੈ। ਕਿਸੇ ਦਾ ਕਿਉਂ ਡਰ ਰੱਖਣਗੇ ਜਿਹਨਾਂ ਨੂੰ ਰੱਬ ਦਾ ਡਰ ਹੈ, ਜਿਹਨਾਂ ਨੂੰ ਕਰਤਾਰ ਨਾਲ ਸਾਂਝ ਬਣ ਗਈ, ਉਹ ਕਿਸੇ ਹੋਰ ਦੀ ਕਾਹਦੀ ਤਵੱਕੋਂ ਕਰਦੇ ਨੇ। ਜਿਹਦੇ ਬਾਰੇ ਕਿਸੇ ਆਲਮ ਨੇ ਕਿਹਾ ਸੀਗਾ, ਕਹਿੰਦੇ ਪੱਲੇ ਕੁਝ ਨਹੀਂ ਬਣਦੇ ਪੰਖੀ ਅਤੇ ਦਰਵੇਸ਼, ਜਿਹਨਾਂ ਨੂੰ ਤਕਵਾ ਰੱਬ ਤੇ ਤਿੰਨਾਂ ਨੂੰ ਰਿਜ਼ਕ ਹਮੇਸ਼, ਉਹ ਰਿਜ਼ਕ ਆਫਰੀਨ ਹੋਣਗੇ। ਜਿਹਨੂੰ ਬਾਣੀ ਨੇ ਕਿਹਾ ਸੀਗਾ, ਦੇਖ ਬੰਦੇ ਰੱਬ ਦਾ ਡਰ ਪੈਦਾ ਹੋ ਜਾਏ ਨਾ, ਡੱਡਾ ਡਰ ਉਪਜੈ ਡਰ ਜਾਈ, ਜੇ ਸੰਸਾਰ ਦੇ ਡਰ ਤੋਂ ਨਿਰਵਿਰਤ ਹੋਣਾ ਚਾਹੁੰਦਾ ਰੱਬ ਦੇ ਡਰ 'ਚ ਆ ਜਾ, ਉਹਦੇ ਦੀਦਾਰ ਵਿੱਚ ਆ ਜਾ। ਜਦੋਂ ਉਹਦੇ ਦਰਸ਼ਨ ਕਰੇਗਾ ਮੇਰ ਤੇਰ ਮੁੱਕੇਗੀ, ਭੈ ਸੰਸਾਰ ਦਾ ਮੁੱਕ ਜਾਏਗਾ। ਸੋ ਸਾਹਿਬ ਨੇ ਕਿਹਾ, ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ, ਹਮਰੀ ਬੇਦਨ ਤੂੰ ਜਾਣਤਾ ਸਾਹਾ, ਅਵਰ ਕਿਆ ਜਾਣੈ ਕੋਏ। ਤੇਰੇ ਤੋਂ ਬਿਨਾਂ ਸਾਡੀ ਇਸ ਵੇਦਨ ਨੂੰ, ਪੀੜਾ ਨੂੰ, ਵੀ ਤੁਝ ਤੋਂ ਟੁੱਟ ਕੇ ਸਾਡੀ ਕੀ ਹਾਲਤ ਹੁੰਦੀ ਹੈ, ਸਾਨੂੰ ਤੇ ਕੀ ਪਤਾ, ਕਿਸੇ ਨੂੰ ਵੀ ਕੁਝ ਨਹੀਂ ਪਤਾ। ਇਸ ਕਰਕੇ ਕਰਤਾਰ, ਜਿਵੇਂ ਅਸੀਂ ਕਈ ਵਾਰ ਅਰਦਾਸਾਂ ਪੜ੍ਹਦੇ ਹਾਂ ਬਾਣੀ ਦੀਆਂ, ਅੱਗੇ ਕੁਝ ਵਾਕ ਹੋਣਗੇ ਇਸ ਰੂਪ ਦੇ ਵਿੱਚ, ਅਗਲੀ ਸਤਰ ਤੋਂ ਅਸੀਂ ਜਿਹੜੀ ਵਾਕ ਪ੍ਰਾਰੰਭ ਕਰਦੇ ਹਾਂ ਜੀ।
ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ, ਤੇਰਾ ਕੀਆ ਸੱਚ ਸਭ ਹੋਏ।
ਮੇਰੇ ਸਾਹਾ ਜਿਹੜੀ ਬਾਤ ਪ੍ਰਾਰੰਭ ਕੀਤੀ ਸੀਗੀ ਉਹਨੂੰ ਸਭ ਨੇ ਅੱਗੇ ਤੋਰਿਆ, ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ। ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਆਪ ਹੀ ਸੱਚ ਰੂਪ ਹੈ, ਸੱਚ ਰੂਪ ਤੋਂ ਨਿਆਮ ਜਿਹੜਾ ਹੈ ਅਰਥ ਭਾਵ ਕੀ ਲਿਆ ਜਾਏ। ਦੇਖੋ ਸੱਚ ਦਾ ਮਤਲਬ ਟਰੂ ਵੀ ਕਿਹਾ ਜਾਂਦਾ, ਟਰੁੱਥ ਵੀ ਕਿਹਾ ਜਾਂਦਾ ਹੈਗਾ, ਪਰ ਜਦੋਂ ਅਸੀਂ ਸੱਚ ਨੂੰ ਬਾਣੀ ਵਿੱਚ ਪੜ੍ਹਦੇ ਹਾਂ, ਬਾਣੀ ਕਹਿੰਦੀ ਹੈ ਜਿਹੜਾ ਰੀਅਲ ਹੈ, ਜਿਹੜੀ ਅਕੀਦੀ ਹਕੀਕਤ ਹੈ, ਅਸੀਂ ਤੁਸੀਂ ਹਕੀਕਤ ਨਹੀਂ ਹੈ, ਆ ਸੰਸਾਰ ਵੀ ਹਕੀਕਤ ਨਹੀਂ ਹੈ, ਇਹ ਸਭ ਬਦਲੇਗਾ। ਇਹ ਰੂਪ ਕਰਤਾਰ ਨੇ ਬਣਾਏ ਇਸ ਤਰ੍ਹਾਂ ਕਿ ਇਹਦੇ 'ਚ ਬਦਲਾਅ ਆਏਗਾ। ਸਾਨੂੰ ਕੀ ਹੁੰਦਾ, ਅਸੀਂ ਬਦਲਾਅ ਨੂੰ ਸਵੀਕਾਰਦੇ ਨਹੀਂ। ਬੰਦੇ ਦੀ ਉਮਰ ਵੱਧ ਰਹੀ, ਚਿਹਰਾ ਜਿਹੜਾ ਹੈਗਾ ਉਹ ਬਦਲ ਰਿਹਾ, ਕੇਸਾਂ ਦਾ ਰੰਗ ਬਦਲ ਰਿਹਾ, ਬੰਦਾ ਕਿੱਥੇ ਸਵੀਕਾਰਦਾ ਹੈ? ਘਰ ਪਰਿਵਾਰ ਦੇ ਵਿੱਚ ਜੀਆ ਜੰਤ ਮਲਾਪ ਵਿਛੋੜੇ ਹੁੰਦੇ ਨੇ, ਛੇਤੀ ਕਰਕੇ ਬੰਦਾ ਕਿੱਥੇ ਸਵੀਕਾਰਦਾ ਹੈ? ਸੋ ਸਾਹਿਬ ਜ਼ਿਕਰ ਕਰਦੇ, ਇਹ ਸਾਰਾ ਕਰਤਾਰ ਦਾ ਬਣਾਇਆ ਹੋਇਆ ਨਿਜ਼ਾਮਤ, ਜਿਹਦੇ 'ਚ ਹਰ ਚੀਜ਼ ਬਦਲਦੀ ਹੈ, ਜਿਹੜਾ ਨਹੀਂ ਬਦਲਦਾ ਉਹ ਆਪ ਹੈ, ਉਹ ਆਪਣੇ ਆਪ ਦੇ ਵਿੱਚ ਇੱਕ ਸਾਰਤਾ ਦੇ ਵਿੱਚ ਰਹਿਣ ਵਾਲਾ, ਸਦਾ ਕਾਇਮ ਰਹਿਣ ਵਾਲਾ ਹੈ, ਜਿਹੜਾ ਨਾ ਮਰਦਾ ਨਾ ਜੰਮਦਾ, ਸਾਰ ਤੱਤ ਰੂਪ ਦੇ ਵਿੱਚ ਹੈ। ਸਾਹਿਬ ਦਾ ਜ਼ਿਕਰ ਕਰਦੇ, ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ, ਤੇਰਾ ਕੀਆ ਸੱਚ ਸਭ ਹੋਏ, ਅਤੇ ਜੋ ਕੁਝ ਉਹ ਕਰਦਾ ਉਹ ਵੀ ਸੱਚ ਰੂਪ ਹੈ, ਉਹ ਵੀ ਯਕੀਨਨ ਤੌਰ 'ਤੇ ਜਿਹਨੂੰ ਅਸੀਂ ਕਿਹਾ ਜਾਏ। ਇੱਥੇ ਜਿਹੜਾ ਦੂਸਰਾ ਕਿਹਾ ਨਾ, ਤੇਰਾ ਕੀਆ ਸੱਚ ਸਭ ਹੋਏ, ਇਹਦੇ ਮਾਇਨੇ ਇਹ ਨੇ, ਉਹਦੇ 'ਚ ਕਮੀ ਕੋਈ ਨਹੀਂ, ਉਹ 'ਚ ਖਾਮੀ ਕੋਈ ਨਹੀਂ, ਉਹ ਬਿਨਾਂ ਕਿਸੇ ਖਾਮੀ ਕਮੀ ਤੋਂ ਹੈ। ਉਹਦੇ ਹੁਕਮ ਵਿੱਚ ਜੋ ਹੋ ਰਿਹਾ ਹੈ ਉਹ ਅਲਾਹੀ ਹੈ, ਉਹ ਅਗੰਮੀ ਹੈ, ਭਾਵੇਂ ਸਾਡੀ ਸਮਝ ਤੋਂ ਪਰੇ ਹੈ ਪਰ ਹੈ ਸੱਚ ਰੂਪ। ਇਸ ਸਾਰੇ ਨੂੰ ਜੇ ਅਸੀਂ ਡੀਪ ਲੈਵਲ 'ਤੇ ਦੇਖੀਏ ਤਾਂ ਅਹਿਸਾਸ ਇਹਦਾ ਇਹੋ ਆ ਰਿਹਾ ਹੈ, ਰੱਬ ਦੇ ਹੁਕਮ ਦੇ ਵਿੱਚ ਰਾਜ਼ੀ ਰਹਿਣ ਦੀ ਸਿੱਖਿਆ ਲੈ। ਜਾਤ ਸਿੱਖ ਜੋ ਸੱਚ ਤੈਨੂੰ ਦੇ ਕੇ ਨਵਾਜ਼ ਰਿਹਾ ਹੈ, ਮੋਸਟਲੀ ਕੀ ਹੈ, ਸਾਡੀਆਂ ਜਿਹੜੀਆਂ ਐਕਸਪੈਕਟੇਸ਼ਨਸ ਨੇ, ਸਾਡੀਆਂ ਜਿਹੜੀਆਂ ਇੱਛਾਵਾਂ ਨੇ, ਉਹ ਬੇਬਹਾ ਵੱਧ ਗਈਆਂ ਨੇ, ਇਸੇ ਕਰਕੇ ਦੁਖੀਆਂ। ਦੁੱਖ ਇਹਦਾ ਨਹੀਂ ਕਿ ਮੇਰੇ ਕੋਲ ਕੋਈ ਕਮੀ ਕਰਤਾਰ ਨੇ ਛੱਡੀ ਹੈ ਜਾਂ ਕਿਸੇ ਕਿਸਮ ਦੀ ਖਾਮੀ ਛੱਡੀ ਹੈ, ਕਰਤਾਰ ਨੇ ਸਭ ਸੱਚ ਅਤੇ ਸਹੀ ਪੈਦਾ ਕੀਤਾ ਹੈ। ਅਸਲ ਵਿੱਚ ਮੈਂ ਸਮਝ ਹੀ ਨਹੀਂ ਪਾਇਆ, ਜਿਹਨੂੰ ਸਾਹਿਬ ਕਹਿੰਦੇ ਹੁਕਮ ਨਾ ਜਾਣੈ ਬਹੁਤਾ ਰੋਵੈ, ਅੰਤਰ ਧੋਖਾ ਨੀਂਦ ਨਾ ਸੋਵੈ। ਹਾਲਤ ਇਹ ਬਣੀ ਪਈ, ਹੁਕਮ ਸਮਝਦਾ ਨਹੀਂ, ਅਹਿਸਾਸ ਨਹੀਂ ਕਰਦਾ। ਸਭ ਨੂੰ ਕਰਤਾਰ ਨੇ ਦੇ ਕੇ ਨਵਾਜਿਆ, ਅਤੇ ਸਾਹਿਬ ਕਹਿੰਦੇ ਜਦੋਂ ਮੈਨੂੰ ਸਮਝ ਆ ਗਈ ਨਾ ਕਿ ਹੇ ਰੱਬ ਜੀ, ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ, ਤੇਰਾ ਕੀਆ ਸੱਚ ਸਭ ਹੋਏ, ਅਸਲ 'ਚ ਇਹੀ ਦਰਸ਼ਨ ਕਰਦਿਆਂ ਹੋਇਆਂ ਮੈਨੂੰ ਮਹਾਂ ਸੁੱਖ ਪ੍ਰਾਪਤ ਹੋਣ ਵਾਲੀ ਸਿੱਖਿਆ ਮਿਲੀ ਜੀ।
ਝੂਠਾ ਕਿਸ ਕੋ ਆਖੀਐ ਸਾਹਾ, ਦੂਜਾ ਨਾਹੀਂ ਕੋਏ।
ਸੰਸਾਰ ਦੇ ਮਿਲਵਰਤਨ ਦੇ ਵਿੱਚ ਜੋ ਮੈਂ ਕਹਿ ਰਿਹਾ ਉਹ ਠੀਕ ਹੈ, ਜੋ ਮੈਂ ਕਹਿ ਰਿਹਾ ਉਹ ਸੱਚ ਹੈ, ਜੋ ਦੂਜੇ ਕਹਿ ਰਹੇ ਨੇ, ਜੋ ਦੂਜੇ ਮੰਨ ਰਹੇ ਨੇ ਉਹ ਗਲਤ ਹੈ ਅਤੇ ਉਹ ਝੂਠ ਹੈ, ਇਹ ਲੜਾਈ ਹੈ। ਰਿਲੇਸ਼ਨਸ਼ਿਪ ਡੀਲਿੰਗ ਦੇ ਵਿੱਚ ਅੱਜ ਦੇਖੋ ਨਾ ਘਰ ਪਰਿਵਾਰ ਸਮਾਜ ਅਸੀਂ ਸੰਸਾਰ ਇਸੇ ਤਰ੍ਹਾਂ ਬਣਾਇਆ ਹੈ ਅਸੀਂ ਇੱਕ ਥਾਂ 'ਤੇ ਇਕੱਠੇ ਰਹਿੰਦੇ ਹਾਂ ਸੁਖੀ ਰਹਾਂਗੇ ਅਤੇ ਮੋਸਟਲੀ ਦੇਖਣ 'ਚ ਇਹ ਆਇਆ ਹੈ ਜਿੱਥੇ ਚਾਰ ਜੀ ਰਹਿ ਰਹੇ ਨੇ ਉੱਥੇ ਹੀ ਕਲੇਸ਼ ਹੈ ਉੱਥੇ ਹੀ ਦੁੱਖ ਆ ਰੀਜ਼ਨ ਇਹ ਬੰਦਾ ਕਹਿੰਦਾ ਮੈਂ ਠੀਕ ਹਾਂ ਦੂਜਾ ਗਲਤ ਹੈ ਮੁਹੱਲੇ 'ਚ ਵੀ ਇਹੀ ਹੈ ਸੁਸਾਇਟੀ 'ਚ ਇਹੀ ਹੈ ਈਵਨ ਫਿਰ ਉਮਤਾਂ ਦੇ ਵਿੱਚ ਡਿਫਰੈਂਟ ਡਿਫਰੈਂਟ ਕਮਿਊਨਿਟੀਜ਼ ਦੇ ਵਿੱਚ ਨੇਸ਼ਨਸ ਦੇ ਵਿੱਚ ਇਹ ਹਾਲਤ ਬਣੀ ਪਈ ਹੈ ਜਦੋਂ ਬੰਦੇ ਦੀ ਸੋਚ ਅੰਦਰੋਂ ਬਦਲ ਜਾਏ ਕਹਿੰਦੇ ਨੇ ਸੋਚ ਬਦਲਣ ਦੇ ਨਾਲ ਉਹਦੀ ਦ੍ਰਿਸ਼ਟੀ ਬਦਲਦੀ ਹੈ ਜਿਹਨੂੰ ਸਾਹਿਬ ਨੇ ਇੱਥ ਪਾਵਨ ਪਦੇ ਦੇ ਵਿੱਚ ਇਸ ਤਰੀਕੇ ਨਾਲ ਕਿਹਾ ਝੂਠਾ ਕਿਸ ਕੋ ਆਖੀ ਹੈ ਮੈਂ ਜਦੋਂ ਸੱਚ ਦੇ ਅਹਿਸਾਸ ਵਿੱਚ ਚਲਾ ਜਾਵਾਂ ਤੇ ਇਹ ਵੈਸੇ ਹੈ ਤੇ ਗੱਲ ਬੜੀ ਗਹੀਰ ਤੇ ਡੀਪ ਲੈਵਲ ਦੀ ਇਹਨੂੰ ਇਸ ਤਰ੍ਹਾਂ ਜਾਣੋ ਬੰਦਾ ਕਹੇਗਾ ਕਿ ਫਿਰ ਤੇ ਸਾਰੇ ਹੀ ਸੱਚੇ ਨੇ ਫਿਰ ਤੇ ਝੂਠਾ ਹੈ ਨਹੀਂ ਕੋਈ ਜਿਵੇਂ ਬਾਣੀ ਕਹਿੰਦੀ ਹੈ ਬਿਲਕੁਲ ਠੀਕ ਹੈ ਜਦੋਂ ਮੈਨੂੰ ਅਹਿਸਾਸ ਆ ਗਿਆ ਮੈਨੂੰ ਸਹੀ ਦਾ ਪਤਾ ਲੱਗ ਗਿਆ ਤੇ ਫਿਰ ਮੈਂ ਜਜਮੈਂਟਲ ਹੋਣਾ ਬੰਦ ਹੋ ਗਿਆ ਮੈਂ ਜਜਮੈਂਟ ਪਾਸ ਕਰਨੀ ਬੰਦ ਕਰ ਦਿੱਤੀ ਅਜੇ ਕੀ ਹੈ ਜਿਵੇਂ ਭਾਈ ਵੀਰ ਸਿੰਘ ਜੀ ਦੀ ਅਸੀਂ ਕੁਰਬਾਈ ਪੜ੍ਹਦੇ ਹਾਂ ਨਾ ਉਹ ਜ਼ਿਕਰ ਕਰਦੇ ਕਿ ਰਲ ਦੋ ਚਾਤਰ ਘਰ ਘੁੰਮਿਆਰੇ ਭਾਂਡੇ ਲੈਣ ਜੋ ਆਏ ਚਿੱਬੇ ਪਿੱਲੇ ਤਿੜਕੇ ਦੱਸਣ ਵੇਖਣ ਜੋ ਟੁਣਕਾਏ ਉਹਨਾਂ ਨੇ ਦੋ ਮਿੱਤਰਾਂ ਦੀ ਬਾਤ ਕੀਤੀ ਕੁਮਾਰ ਦੇ ਕਰ ਗਏ ਭਾਂਡੇ ਲੈਣ ਵਾਸਤੇ ਅਤੇ ਇੱਕ ਇੱਕ ਭਾਂਡਾ ਚੱਕਦੇ ਨੇ ਉਹਦੇ ਗੁਣ ਔਗਣ ਬਿਆਨ ਕਰਦੇ ਨੇ ਮੋਸਟਲੀ ਇਹ ਸਾਡੀ ਸਾਰਿਆਂ ਦੀ ਬਾਤ ਹੈ ਬਾਣੀ ਕਹਿੰਦੀ ਨਾ ਵੀ ਦੇਖ ਕਰਤਾਰ ਦਾ ਰੰਗ ਕੀ ਅਸਲ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਨੇ ਕੀਤਾ ਕੀ ਹੈ ਉਹਦਾ ਇਹ ਅਹਿਸਾਸ ਹੈ ਕਿ ਮਾਟੀ ਏਕ ਅਨਕ ਭਾਂਤ ਕਰ ਸਾਜੀ ਸਾਜਣ ਹਾਰੇ ਨਾ ਕਿਛ ਪੋਚ ਮਾਟੀ ਕਹਿ ਭਾਂਡੇ ਨਾ ਕਿਛ ਪੋਚ ਕੁਮਾਰ ਹੈ ਇੱਕੋ ਮਿੱਟੀ ਹੈ ਪੰਜਾਂ ਤੱਤਾਂ ਤੁਸੀਂ ਸਾਰੇ ਬਣੇ ਆ ਸੁਭਾਅ ਵੱਖਰੇ ਵੱਖਰੇ ਕਰਤਾਰ ਨੇ ਆਪ ਦੇ ਕੇ ਨਵਾਜੇ ਨੇ ਇਸ ਰੂਪ ਦੇ ਵਿੱਚ ਜਦੋਂ ਬੰਦਾ ਰੂਹਾਨੀ ਤੌਰ 'ਤੇ ਇਸ ਤਲ 'ਤੇ ਸੋਚ ਨੂੰ ਲੈ ਆਉਂਦਾ ਹੈ ਫਿਰ ਜਿਹੜੀ ਛੋਟੇ ਕਿਸਮ ਦੀ ਸੋਚ ਹੈ ਕਿ ਮੇਰੇ ਮੁਤਾਬਕ ਹੀ ਸਭ ਚੱਲੇ ਮੈਂ ਹੀ ਸੱਚਾ ਵਾਂ ਮੈਂ ਹੀ ਠੀਕ ਹਾਂ ਬਾਕੀ ਸਭ ਗਲਤ ਨੇ ਇਹ ਨਿਕਲਣੀ ਸ਼ੁਰੂ ਹੋ ਜਾਂਦੀ ਹੈ ਫਿਰ ਬੰਦੇ ਨੂੰ ਲੱਗਦਾ ਹੈ ਜਿਸ ਜਿਸ ਨੂੰ ਜਿੰਨੀ ਜਿੰਨੀ ਮੱਤ ਸੁਮੱਤ ਕਰਤਾਰ ਨੇ ਜਿੱਥੇ ਜਿੱਥੇ ਰੱਖਿਆ ਉਹਦਾ ਵਿਚਾਰੇ ਦਾ ਕੀ ਕਸੂਰ ਹੈ ਉਹ ਇੰਨਾ ਹੀ ਅਕਲ ਦਾ ਪ੍ਰਯੋਗ ਕਰੇਗਾ ਇੰਨਾ ਹੀ ਇਸਤੇਮਾਲ ਕਰੇਗਾ ਅਸੀਂ ਬਚਨ ਪੜ੍ਹਦੇ ਹਾਂ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤੋਹੇ ਤੇਤੀ ਝੂਠਕਾ ਦਾ ਇਹਦੇ 'ਚ ਸੱਚ ਹੈ ਜੇ ਇਹ ਇੰਨਾ ਹੀ ਦਿਸਦਾ ਇਸ ਨੂੰ ਸਪੋਜ਼ ਕਰੋ ਨਾ ਇੱਕ ਦਾ ਵਿਜ਼ਨ ਜਿਹੜਾ ਹੈ ਉਹ 10 ਮੀਟਰ ਦਾ ਹੈ ਉਹਨੂੰ 10 ਮੀਟਰ ਤੱਕ ਦਿਸ ਰਿਹਾ ਇੱਕ ਦਾ ਵਿਜ਼ਨ 50 ਮੀਟਰ ਦਾ ਉਹਨੂੰ 50 ਮੀਟਰ ਤੱਕ ਦਿਸ ਰਿਹਾ ਤੈਨੂੰ ਜੇ ਕਰਤਾਰ ਨੇ ਕੁਝ ਰੋਸ਼ਨ ਦਿਮਾਗ ਬਣਾ ਦਿੱਤਾ ਸਮਝ ਆ ਗਈ ਤੂੰ ਦੂਰ ਦ੍ਰਿਸ਼ਟਾ ਹੋ ਗਿਆ ਹੁਣ ਦੂਰ ਦ੍ਰਿਸ਼ਟਾ ਹੋ ਕੇ ਤੈਨੂੰ ਸਾਫ਼ ਦਿਸਣ ਲੱਗ ਗਿਆ ਇਹ ਕਰਤਾਰ ਦੀ ਰੰਗਤ ਹੈ ਬਾਕੀ ਇਹ ਵੀ ਚੀਜ਼ ਚੇਤੇ ਰੱਖੀਏ ਬੰਦਾ ਸੁੱਖ ਚਾਹੁੰਦਾ ਹੈ ਕਿ ਸਭ ਕੁਝ ਮੇਰੇ ਮੁਤਾਬਕ ਚੱਲੇ ਇਹ ਕਦੀ ਨਹੀਂ ਹੋਏਗਾ ਨਾ ਕੱਲ੍ਹ ਹੋਇਆ ਸੀ ਨਾ ਅੱਜ ਹੋਇਆ ਨਾ ਆਉਂਦੇ ਕੱਲ੍ਹ ਹੋਏਗਾ ਈਵਨ ਘਰਾਂ ਥਾਵਾਂ 'ਤੇ ਵੀ ਨਹੀਂ ਹੋਏਗਾ ਬਾਬਾ ਨਾਨਕ ਜੀ ਦਾ ਘਰ ਹੈ ਦੋ ਫਰਜਿੰਦ ਨੇ ਬਾਣੀ 'ਚ ਅਸੀਂ ਬਚਨ ਪੜ੍ਹਦੇ ਹਾਂ ਪੁੱਤਰੀ ਕੌਲ ਨਾ ਪਾਲਿਓ ਅੱਜ ਘਰਾਂ 'ਚ ਜਾ ਕੇ ਦੇਖੋ ਬੰਦਾ ਕਹਿੰਦਾ ਕਾਹਦਾ ਸੁੱਖ ਹੈ ਜੀ ਔਲਾਦ ਹੀ ਆਖੇ ਨਹੀਂ ਲੱਗਦੀ ਕੀ ਕੀਤਾ ਜਾਏ ਬੰਦਾ ਲੜੀ ਜਾ ਰਿਹਾ ਝਗੜੀ ਜਾ ਰਿਹਾ ਕਰੂਜੀ ਜਾ ਰਿਹਾ ਅਤੇ ਕਈ ਵਾਰ ਇੱਥੋਂ ਤੱਕ ਵੀ ਆਉਂਦਾ ਕਹਿੰਦਾ ਜੀ ਮੇਰਾ ਤਾਂ ਰੱਬ ਤੋਂ ਵੀ ਵਿਸ਼ਵਾਸ ਉੱਠ ਗਿਆ ਮੈਂ ਕੀ ਕਰਾਂਗਾ ਜਿਹੜਾ ਰੱਬ ਦੀ ਜੋਤ ਅਤੇ ਜੋਤ ਨਾਲ ਜੋੜਨ ਵਾਲਾ ਅਸਲ ਵਿੱਚ ਬਾਸੀਠ ਹੈ ਉਹਦੇ ਘਰ ਝਾਤ ਮਾਰ ਕੇ ਵੇਖੋ ਬਾਬਾ ਨਾਨਕ ਜੀ ਦੇ ਇੱਥੋਂ ਪਤਾ ਲੱਗਾ ਉਹਨਾਂ ਦੀ ਸੋਚ ਦਾ ਉਹ ਜਿਹੜਾ ਸਹੀ ਲੈਵਲ ਆ ਗਿਆ ਜਿੱਥੇ ਕਰਤਾਰ ਨੇ ਇਹ ਅਹਿਸਾਸ ਕਰਾ ਦਿੱਤਾ ਜਿਹਨੂੰ ਸਾਹਿਬ ਕਹਿੰਦੇ ਝੂਠਾ ਕਿਸ ਕੋ ਆਖੀ ਹੈ ਸਭ ਉਹਦੀ ਕਰਤਾਰ ਦੀ ਬਣਾਈ ਹੋਈ ਕਾਇਨਾਤ ਸੱਚੀ ਹੈ ਠੀਕ ਹੈ ਜਿਹਨਾਂ ਜਿਹਦਾ ਜਿੰਨਾ ਜਿੰਨਾ ਜਿਵੇਂ ਜਿਵੇਂ ਰੋਲ ਪਾਇਆ ਹੈ ਝੂਠਾ ਕਿਸ ਕੋ ਆਖੀ ਹੈ ਸ਼ਾਹ ਦੂਜਾ ਨਾ ਹੀ ਕੋਏ ਤੇਰੀ ਤੇ ਜੋਤ ਚਾਰ ਛਪੇਰੇ ਪਸਰੀ ਪਈ ਹੈ ਤੂੰ ਆਪ ਹੀ ਆਪ ਤੇ ਹੈ ਚਾਰ ਛਪੇਰੇ ਇਸ ਰੂਪ ਵਿੱਚ ਸਿੱਖਿਆ ਦੇ ਕੇ ਨਵਾਜਿਆ ਜੀ
ਸਭਨਾ ਵਿੱਚ ਤੂੰ ਵਰਤਦਾ ਸਾਹਾ ਸਭ ਤੁਜ ਹੈ ਧਿਆਵ ਹੈ ਦਿਨ ਰਾਤ
ਬੜੇ ਧਿਆਨ ਨਾਲ ਸੁਣਿਓ ਇਸ ਪੰਕਤੀ ਨੂੰ ਬਚਨ ਜਿਹੜਾ ਸਾਹਿਬ ਜ਼ਿਕਰ ਕਰਦੇ ਸਭਨਾ ਵਿੱਚ ਤੂੰ ਵਰਤਦਾ ਸਾਹਾ ਸਭ ਦੇ ਵਿੱਚ ਤੂੰ ਵਰਤ ਰਿਹਾ ਹੈ ਇਸ ਨੂੰ ਸਰਲ ਭਾਵ ਵਿੱਚ ਲਿਆਂਦਾ ਜਾਏ ਤੇ ਜਿਹੜਾ ਕੋਈ ਬੰਦਾ ਰੈਸ਼ਨਲਿਸਟ ਹੈ ਤਰਕਸ਼ੀਲ ਉਹ ਕਹੇਗਾ ਜੇ ਸਭ ਵਿੱਚ ਰੱਬ ਵੱਸਦਾ ਹੈ ਤੇ ਮਾੜਿਆਂ 'ਚ ਵੀ ਤੇ ਵੱਸਦਾ ਹੈ ਫਿਰ ਰੱਬ ਮਾੜਾ ਫਿਰ ਜੇ ਸਾਰਿਆਂ 'ਚੋਂ ਵੱਸਦਾ ਫਿਰ ਕੁਝ ਵਿੱਚ ਵੱਸਣ ਵਾਲਾ ਮੂਰਖ ਵਿੱਚ ਵੱਸਣ ਵਾਲਾ ਅਮੂੜ ਵਿੱਚ ਵੱਸਣ ਵਾਲਾ ਇਹ ਰੂਪ ਕੀ ਹੈ ਥੋੜ੍ਹੀ ਜਿਹੀ ਮੈਂ ਮਿਸਾਲ ਦੇਣ ਦਾ ਯਤਨ ਕਰਾਂਗਾ ਜੇ ਬਾਤ ਸਹੀ ਤਰੀਕੇ ਨਾਲ ਗੁਰੂ ਰਾਮਦਾਸ ਸਾਹਿਬ ਜੀ ਦੀ ਬਖਸ਼ਿਸ਼ ਸਦਕਾ ਸਾਡੀ ਝੋਲੀ ਪੈ ਜਾਏ ਦੇਖੋ ਜਿਵੇਂ ਪਾਣੀ ਹੈ ਪਾਣੀ ਦਾ ਜਿਹੜਾ ਰਸਾਇਣਿਕ ਰੂਪ ਦੇ ਵਿੱਚ ਉਹਦਾ ਰੂਪ ਹੈ ਜਿਹਨੂੰ ਅਸੀਂ ਕੈਮੀਕਲ ਐਕਸਪਲੇਨੇਸ਼ਨ ਕਹਿੰਦੇ ਹਾਂ ਉਹ H2O ਹੈ ਪਾਣੀ ਸਮੁੰਦਰ ਵਿੱਚ ਵੀ ਹੈ
ਛੱਪੜਾਂ ਵਿੱਚ ਵੀ ਹੈ, ਲੇਕਾਂ ਵਿੱਚ ਵੀ ਹੈ। ਜੇ ਦੀਪ ਲੈਵਲ 'ਤੇ ਦੇਖੋਗੇ ਤਾਂ ਸਾਡੇ ਚਾਰ ਛਪੇਰੇ ਪਾਣੀ ਵਾਸ਼ਪ ਦੇ ਰੂਪ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ, ਜਿਹਨੂੰ ਅਸੀਂ ਕਹਿ ਲਈਏ ਕਿ ਹਵਾ ਦੇ ਵਿੱਚ ਸਿੱਲਣ ਦੇ ਰੂਪ ਵਿੱਚ ਮੌਜੂਦ ਹੈ। ਇਹ ਸਭ ਥਾਵਾਂ 'ਤੇ ਪਾਣੀ ਮੌਜੂਦ ਹੈ, ਪਰ ਇਹ ਸਾਰਾ ਪਾਣੀ ਸਭ ਥਾਵਾਂ 'ਤੇ ਮੌਜੂਦ ਹੋਣ ਦੇ ਬਾਵਜੂਦ ਵੀ ਮੇਰੀ ਪਿਆਸ ਉਦੋਂ ਬੁੱਝਣੀ ਹੈ ਜਦੋਂ ਮੈਂ ਦੋ ਗਲਾਸ ਭਰ ਕੇ ਪੀਣਾ। ਰੱਬ ਜੀ ਚਾਰ ਛਪੇਰੇ ਮੌਜੂਦ ਹੈ, ਹਰ ਥਾਂ 'ਤੇ ਮੌਜੂਦ ਹੈ, ਕਾਇਮ ਦਾਇਮ ਹੈ, ਪਰ ਇਸ ਚੀਜ਼ ਦੀ ਸਮਝ ਆ ਜਾਏ ਇਹਦੇ ਵਾਸਤੇ ਮੈਨੂੰ ਇਬਾਦਤ, ਬੰਦਗੀ ਅਤੇ ਧਰਮ ਦਾ ਰਾਹ ਅਪਣਾਉਣਾ ਪਏਗਾ। ਆਹ ਰੂਪ ਆ, ਜਦੋਂ ਬੰਦਾ ਉਹਦੇ ਨਾਲ ਇਸ ਰੂਪ ਵਿੱਚ ਸਾਂਝ ਬਣਾ ਲੈਂਦਾ ਹੈ, ਫਿਰ ਚਾਰ ਛਪੇਰੇ ਵਸਦਾ ਹੋਇਆ ਉਹ ਦਿਸਦਾ ਹੈ, ਉਹ ਦ੍ਰਿਸ਼ਟਮਾਨ ਹੁੰਦਾ ਹੈ। ਇਸੇ ਅਹਿਸਾਸ ਵਿੱਚੋਂ ਫਿਰ ਬਾਣੀ 'ਚ ਅਸੀਂ ਬੜੇ ਬਚਨ ਪੜ੍ਹਦੇ ਹਾਂ, ਸਾਹਿਬ ਜ਼ਿਕਰ ਕਰਦੇ, ਮੰਦਾ ਕਿਸੇ ਨਾ ਆਖ ਝਗੜਾ ਪਾਵਨਾ। ਕਾਸ ਲਈ ਤੂੰ ਲੋਕਾਂ ਨੂੰ ਮੰਦਾ ਮੰਦਾ ਕਹਿ ਰਿਹਾ। ਮੈਂ ਤਾਂ ਅੱਜ ਦੀ ਸਾਈਕੋਲੋਜੀ ਪੜ੍ਹਦਾ, ਹਿਊਮਨ ਸਾਈਕੀ ਦੇ ਵਿੱਚ ਜੋ ਸਾਡੇ ਕੋਲ ਰੀਸੈਂਟਲੀ ਸਟੱਡੀਜ਼ ਆਈਆਂ ਨੇ, ਬਿਲਕੁਲ ਬਾਣੀ ਦੇ ਪੈਰਲਰ ਆ ਰਹੇ ਨੇ ਲੋਕ, ਉਹ ਕਹਿ ਰਹੇ ਨੇ ਜਿਹੋ ਜਿਹੀ ਸਟੇਟਮੈਂਟ ਮੈਂ ਕਿਸੇ ਲਈ ਪਾਸ ਕਰ ਰਿਹਾ। ਮੈਨੂੰ ਚਾਰ ਬੰਦੇ ਸਵੇਰ ਤੋਂ ਸ਼ਾਮ ਤੱਕ ਮਿਲਦੇ ਨੇ ਅਤੇ ਮੈਂ ਚਾਰਾਂ ਬਾਰੇ ਸਟੇਟਮੈਂਟ ਪਾਸ ਹੀ ਕਰ ਦਿੰਦਾ। ਬੜੇ ਲਾਲਚੀ ਸੀ, ਅਗਲੇ ਦਿਨ ਫਿਰ ਚਾਰ ਮਿਲੇ, ਫਿਰ ਕਹਿੰਦਾ ਇਹ ਵੀ ਚਾਰ ਬੜੇ ਲਾਲਚੀ ਸੀ। ਉਹ ਦਾਨੇ ਲੋਕਾਂ ਨੇ ਸਾਰ ਤੱਤ ਕੱਢਿਆ, ਹਿਊਮਨ ਬਿਹੇਵੀਅਰ ਨੂੰ ਅਨਾਲਿਸਿਸ ਕਰਦੇ ਹਾਂ, ਰਿਸਰਚ ਕਰਦੇ ਹਾਂ। ਉਹ ਸ਼ੀਸ਼ਾ ਵੇਖ, ਕਿਤੇ ਤੂੰ ਤੇ ਲਾਲਚੀ ਨਹੀਂ, ਤੇਰੀ ਨਜ਼ਰ ਵਿੱਚ ਇਹ ਕਮੀ ਤੇ ਨਹੀਂ ਪਈ ਕਿ ਤੈਨੂੰ ਸਾਰੇ ਉਵੇਂ ਦੇ ਦਿਸ ਰਹੇ ਨੇ। ਆਹ ਰੂਪ ਆ, ਜਿਹੜੀ ਮੇਰੇ ਅੰਦਰ ਦੀ ਸੋਚ ਆ ਉਹੀ ਚਾਰ ਚਪੇਰੇ ਪ੍ਰਗਟ ਹੋ ਰਹੀ ਹੈ। ਤੇ ਇਹ ਵੀ ਰੰਗ ਆ, ਸੰਸਾਰ ਬਦਲਦਾ, ਪਰਿਵਾਰ ਬਦਲਦਾ। ਹਾਂ, ਬੰਦੇ ਦਾ ਪੇਸ਼ੈਂਸ ਚੈੱਕ ਹੁੰਦਾ ਹੈਗਾ। ਸਾਹਿਬ ਮਹਾਰਾਜ ਨੇ ਸੰਸਾਰ ਬਦਲਿਆ। ਸੰਸਾਰ ਕਿਵੇਂ ਬਦਲਿਆ? 10 ਜ਼ਿੰਦਗੀਆਂ ਲਾ ਕੇ ਉਹ ਸੋਸਾਇਟੀ ਕ੍ਰੀਏਟ ਕੀਤੀ ਜਿਹੜੀ ਸੋਸਾਇਟੀ ਕੱਲ੍ਹ ਤੱਕ ਇਹ ਕਹਿੰਦੀ ਸੀ ਕੋਈ ਬੋਲ ਲੁੱਟਦਾ ਹੈ, ਕੋਈ ਕਿਸੇ ਦੀਆਂ ਧੀਆਂ ਲੁੱਟਦਾ ਹੈ, ਕੋਈ ਕਿਸੇ ਦਾ ਘਰ ਲੁੱਟਦਾ ਹੈ, ਮੈਨੂੰ ਕੀ, ਹੂ ਕੇਅਰ। 10 ਜੀਵਨ ਲਾ ਕੇ ਐਸਾ ਸਮਾਜ ਕ੍ਰੀਏਟ ਕਰ ਦਿੱਤਾ, ਜੇ ਕਿਤੇ ਕਿਸੇ ਦੇ ਘਰ ਨੂੰ ਵੀ ਕੋਈ ਲੁੱਟਣ ਅਤੇ ਕੋਈ ਮਾਰਨ ਵਾਸਤੇ ਜਾਂਦਾ ਨਾ, ਤਾਂ ਇਹੋ ਜਿਹੇ ਲੋਕਾਂ, ਇਹੋ ਜਿਹੇ ਸਮਾਜ ਦਾ ਹਜ਼ੂਮ ਖੜਾ ਹੋ ਗਿਆ। ਉਹ ਕਹਿੰਦੇ ਅਸੀਂ ਸਾਰੇ ਇੱਕੋ ਪਰਿਵਾਰ ਹਾਂ, ਇੱਕੋ ਸੰਸਾਰ ਦੇ ਵਿੱਚ ਰੱਬ ਦੀ ਜੋਤ ਵਸਦੀ ਹੈ, ਇਸ ਕਰਕੇ ਕੋਈ ਕਿਸੇ ਨੂੰ ਇਸ ਇਨਸਾਨੀ ਅਮਲ ਦੇ ਨਾਲ ਤੰਗ ਨਾ ਕਰੇ, ਤਰੱਦਤ ਨਾ ਕਰੇ, ਤਸ਼ੱਦਦ ਨਾ ਕਰੇ, ਇਹਦੇ ਨਾਲ ਸੋਸਾਇਟੀ ਗਲਤ ਹੋਏਗੀ। ਮਰਜੀਵੜਿਆਂ ਦੀਆਂ ਜਮਾਤਾਂ ਖੜੀਆਂ ਹੋ ਗਈਆਂ। ਬੰਦਾ ਕਹੇਗਾ ਇਹ ਕੀ ਬਣਿਆ? ਸੋਸਾਇਟੀ ਬਦਲ ਗਈ ਪੂਰੇ ਦੀ ਪੂਰੀ। ਕਿਉਂ? ਕਿਉਂਕਿ ਗੁਰੂ ਸਾਹਿਬ ਨੇ ਸੋਚ ਬਦਲ ਦਿੱਤੀ। ਇਹੀ ਮਹਾਂ ਸੁੱਖ ਆ। ਸੰਸਾਰ ਦੇ ਵਿੱਚ ਜਦੋਂ ਸੋਚ ਦੇ ਦਾਇਰੇ ਬਦਲਦੇ ਨੇ, ਜਿੱਥੇ ਸਾਹਿਬ ਨੇ ਇੱਥੇ ਵਾਕ ਲਿਖਿਆ ਕਿ ਸਭਨਾ ਵਿੱਚ ਤੂੰ ਵਰਤਦਾ, ਸਭ ਦੇ ਵਿੱਚ ਤੂੰ ਆਪ ਵਰਤ ਰਿਹਾ ਹੈ, ਚਾਰ ਚਪੇਰੇ ਤੇਰੀ ਕਾਇਮੀ ਦਾਇਮੀ ਮੌਜੂਦਗੀ ਹੈ ਜਿਹਨੂੰ ਅਸੀਂ ਵਾਕ ਪੜ੍ਹਦੇ ਹਾਂ, ਸਭ ਮੈਂ ਜੋਤ, ਜੋਤ ਹੈ ਸੋਏ। ਪਰ ਇਹ ਜੇ ਮੈਨੂੰ ਆਪਣੇ ਅੰਦਰ ਦੀ ਜੋਤ ਨਾ ਦਿਸੇ ਤਾਂ ਮੈਨੂੰ ਦੂਜਿਆਂ 'ਚ ਵਸਦੀ ਹੋਈ ਜੋਤ ਕਿਵੇਂ ਨਜ਼ਰ ਆਪ ਹੋਏਗੀ? ਮੈਂ ਆਪਣੇ ਜੀਵਨ ਨੂੰ ਉੱਚਾ ਨਾ ਚੁੱਕਾਂ, ਮੈਂ ਦੂਜਿਆਂ ਦੀ ਮਦਦ ਕਿਵੇਂ ਕਰ ਸਕਦਾ ਉਚਾਈਆਂ 'ਤੇ ਚੰਗੇ ਗੁਣਾਂ ਨੂੰ ਧਾਰਨ ਕਰਨ ਵਾਸਤੇ? ਇਹ ਮਹਾਂਸੁੱਖ ਮੈਂ ਆਪ ਨਹੀਂ ਖੱਟਿਆ, ਮੈਂ ਕਿਸੇ ਨੂੰ ਕਿਵੇਂ ਵੰਡ ਸਕਦਾ ਹਾਂ? ਜਦੋਂ ਇਹ ਦੋਵਾਂ ਰੂਪਾਂ 'ਚ ਇਸ ਕਿਸਮ ਦੀ ਸਾਂਝ ਬਣਨੀ ਸ਼ੁਰੂ ਹੋ ਗਈ ਨਾ, ਫਿਰ ਲੱਗੇਗਾ ਮੇਰਾ ਜਿਹੜਾ ਜੀਵਨ ਧਰਮ ਵਾਲੇ ਪਾਸੇ ਲਾਉਣਾ, ਇਹ ਰੱਬ ਦੀ ਅਸਲ 'ਚ ਹੁਕਮ ਦੀ ਰਜ਼ਾ ਨੂੰ ਮੰਨਣਾ ਹੈ। ਸਹੀ ਰੂਪ 'ਚ ਰੱਬ ਦੇ ਦਰਸ਼ਨ ਮੈਨੂੰ ਆਪਣੇ ਜੀਵਨ ਨੂੰ ਸਵਾਰਨ ਵਿੱਚੋਂ ਹੋਣੇ ਚਾਹੀਦੇ ਨੇ। ਅਗਲੇ ਪੜਾਅ ਦੇ ਵਿੱਚ ਇਸੇ ਦਰਸ਼ਨਾਂ ਨਾਲ ਸਾਂਝ ਪਾ ਕੇ ਸਮੁੱਚੀ ਮਾਨਵਤਾ ਦੇ ਨਾਲ ਆਪਣੇ ਆਪ ਨੂੰ ਜੋੜਨਾ, ਜਿਹਨੂੰ ਕਿਹਾ ਸੀਗਾ ਜਿਹੜੇ ਉਸ ਰੱਬ ਜੀ ਨਾਲ ਜੁੜੇ ਹੋਏ ਲੋਕ ਨੇ, ਸਭ ਤੁਝ ਹੈ ਧਿਆਮ ਹੈ, ਦਿਨ ਰਾਤ ਜਿਹੜੇ ਦਿਨ ਸਰਾਤ ਤੈਨੂੰ ਧਿਆ ਰਹੇ ਨੇ ਅਕਾਲ ਪੁਰਖ ਵਾਹਿਗੁਰੂ। ਮੁਰਾਦ, ਮੈਨੂੰ ਲੱਗਦਾ ਹੈ ਜਦੋਂ ਰੱਬ ਜੀ ਦੀ ਜੋਤ ਮੇਰੇ ਅੰਦਰ ਪ੍ਰਗਟ ਹੋ ਗਈ, ਗੁਰੂ ਰਾਮਦਾਸ ਮਹਾਰਾਜ ਇਸ ਤਰੀਕੇ ਨਾਲ ਕਰਦੇ, ਸਭ ਤੇਰੇ ਜੀ ਨੇ, ਸਭ ਤੇਰਾ ਸਿਮਰਨ ਕਰ ਰਹੇ ਨੇ, ਮੈਂ ਕੌਣ ਹੁੰਦਾ ਕਿਸੇ ਨੂੰ ਮੰਦਾ, ਕਿਸੇ ਨੂੰ ਚੰਗਾ, ਕਿਸੇ ਨੂੰ ਉੱਚਾ, ਕਿਸੇ ਨੂੰ ਨੀਵਾਂ ਦੱਸਣ ਵਾਲਾ ਜੀ?
ਸਭ ਤੁਝੀ ਥਾ ਉਹ ਮੰਗਦੇ ਮੇਰੇ ਸਾਹਾ, ਤੂੰ ਸਭਨਾ ਕਰੇ ਇੱਕ ਦਾਤ।
ਇੱਕ ਅਜੀਬ ਤਰ੍ਹਾਂ ਦੀ ਹਾਲਤ ਹੈ ਮਨੁੱਖਤਾ ਦੀ, ਜਿਹੜੀ ਸੰਪਰਦਾਇਕਤਾ ਹੈ, ਜਿਹਨੂੰ ਅਸੀਂ ਖਾਸ ਕਰਕੇ ਫੈਨੈਟਿਕਿਜ਼ਮ ਕਹਿੰਦੇ ਹਾਂ, ਜਿਹੜਾ ਮਨੁੱਖ ਦਾ ਮਨੁੱਖ ਨਾਲੋਂ ਵਿਤਕਰਾ ਧਰਮ ਕਰਕੇ, ਇਸ਼ਟ ਕਰਕੇ ਹੈ, ਇਹਨੂੰ ਗੁਰਮਤ ਨੇ ਮੂਲੋਂ ਬਿਲਕੁਲ ਜਿਹੜਾ ਖਤਮ ਕਰਨ ਦੀ ਬਾਤ ਕੀਤੀ ਅਤੇ ਸੱਚ ਵਾਲੇ ਪਾਸੇ ਸਹੀ ਜਗ੍ਹਾ 'ਤੇ ਸਾਨੂੰ ਲਿਆਉਣ ਦੀ ਬਾਤ ਕੀਤੀ। ਪਰ ਹਕੀਕਤ ਇਹ ਹੈ, ਅੱਜ ਵੀ ਅਸੀਂ ਦੇਖ ਰਹੇ ਹਾਂ ਲੋਕ ਕਹਿ ਰਹੇ ਨੇ ਫਲਾਣਾ ਰੱਬ ਚੰਗਾ ਹੈ, ਫਲਾਣਾ ਇਸ਼ਟ ਚੰਗਾ ਹੈ, ਫਲਾਣੇ ਇਸ਼ਟ ਕੋਲ ਚਲੇ ਜਾਓ। ਬਾਣੀ ਕਹਿ ਰਹੀ ਹੈ ਇੱਕੋ ਹੀ ਦਾਤਾ ਹੈ। ਅਸੀਂ ਕਿੰਨੀ ਵਾਰ ਬਚਨ ਪੜ੍ਹਿਆ ਹੋਣਾ, ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਸਭ ਨੂੰ ਦੇਣ ਵਾਲਾ ਇੱਕ ਦਾਤਾ ਹੈ। ਅਤੇ ਸਾਹਿਬ ਜ਼ਿਕਰ ਕਰਦੇ ਉਹ ਸਾਰਿਆਂ ਦਾ ਹੀ ਦਾਤਾ ਹੈ। ਅਸੀਂ ਵਾਕ ਪੜ੍ਹਦੇ ਹਾਂ ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਸਭ ਦੀ ਕੇਅਰ ਕਰਨ ਵਾਲਾ। ਸਾਹਿਬ ਇੱਥੇ ਜ਼ਿਕਰ ਕਰਦੇ ਸਭ ਤੁਝ ਹੀ ਥਾਵੋਂ ਮੰਗਦੇ ਮੇਰੇ ਸ਼ਾਹ,
हे अकाल पुरख वाहिगुरु जी, जदों मैं नजरयाब होकर देखदा मैनू लगता है सब तेरे दर दे ही मंगते ने, सब तेरे तो ही मंग रहे ने। ते फिर ये भी सच्चाई है, सिर्फ तेरे तो मंग नहीं रहे, तू सब ना करें एक दात, एक तू ही है जिहड़ा सब नू दातां दे दे के नवाजी तुरिया लगा जाना है। इहदे च डीप लैवल ते देखोगे ना तो कुछ जिवें संप्रदायिक किस्म की या एक फैनैटिक किस्म की बात की जाती है कि जे तुहाडी अकीदत साडे इष्ट ते होएगी ते तां तुहाडा कल्याण होएगा, जे तुहाडी अकीदत इस किस्म दे जिहड़ा हैगा विचारां ते होएगी तां तुहानूं स्वर्ग मिलेगा, इहो जिहियां बातां अक्सर कीतियां जांदियां ने। महाराज ने सब नूं विराम ला दिता। तो इसे करके क्या बाणी दे विच इन्ने महापुरख इक्को थां ते बैठे, कोई बोला राम राम कोई खुद आए इस रूप विच आ रहे ने, किते कोई नमाजा पढ़ रहा है, कोई मंदिर दियां ताना दे विचों उस करतार की जोत ते लो नूं वेखदे होए उस खास करके सनातनी धारा विचों सच वाले पासे नूं प्रवास कर रहा है। सो इन्हां दोहां रूपां दा मिक्सचर तां हो पा रहा है क्योंकि साहब जिक्र करदे सब ना करें एक दात, इक्को ही दात है जिहड़ा सब नूं दातां दे दे के नवाज रहा है जी।
सब को तुझ ही विच है मेरे साहा, तुझ ते बाहर कोई ना है।
उस अकाल पुरख वाहिगुरू दे बनाए हुए संसार दे विच सब को तुझ ही विच है मेरे साहा। इंज कह लो कि जिवें आ धरती है, ग्लोब है, ब्रह्मंड दा एक बहुत छोटा जिहा, जदों पूरे यूनीवर्स नूं पूरे ब्रह्मंड नूं तुसीं देखदे हो ते एक बहुत वड्डे चादर या पेपर दे उत्ते एक छोटा जिहा डॉट, छोटा जिहा जिहड़ा हैगा पेन दा या पेंसिल दा सपोर्ट लाण दी जगह, जिन्हां वी इह ग्लोब इह धरती नहीं गी साडी, एक बहुत छोटा जिन्हों साहब ने से करके ना कोट ब्रह्मंड को ठाकुर स्वामी सर्ब जिया का दाता रे। वो बंदे केड़ियां गल्लां करदा है, तू रब जी नू किस रूप दे विच जिहड़ा हैगा चित्र रहे हैं, वो तो करोड़ां ब्रह्मंडा का दाता, तो आप बराबरिया सब थावां दे विच। अजे हुणे असीं आसा की वार इत्थे सरवण कर रहे सीगे जिहदी खास करके शुरुआत ही इत्थों कीती। महाराज ने कहा आप ही ने आप साजो, आप ही ने रचियो नाओ, दुई कुदरत साजी है कर आसन डिठो चाओ। वो आप सारी कायनात च आसन लगा के समाधि आसीन होके जोत रूप होके विराजित होके बैठा है। मगर जिहड़ा आ वाक साहब जिक्र करदे कि जदों बंदे नूं ये अहसास आ जांदा है कि सब को तुझ ही विच है मेरे साहा, सब कुछ तेरे अंदर विच अमाया ते समाया होया है। जिवें जाहिलता दा एक समा रहा जदों शायद मनुख पटक गया सी, मनुख नूं समझ नहीं सीगी, उन्हें रब दियां वी मूर्तां सूरतां बना लईयां। उन्हें कहा रब दा नक एवें दा होएगा, उहदियां अखां एवें दियां होणगियां। बाबा नानक जी ने उहदे ते जदों विराम लाया, जदों असल विच सिखिया समझाई, कहा सहस तव नैन नन नैन है तोहे को। वो बंदे किहड़ियां गल्लां करदा है, एक नक बना के, एक अख बना के, या एक तरह का रूप बना के, यह रब का रूप है। वो हजारां रूप ने, करोड़ां रूप ने, उदा एक भी रूप नहीं। रूप होके अरूप रहने वाला उस सब दे विच रस रहा है। जदों इस डीप लैवल ते बंदा आ जाएगा ना तो जिहड़ा जगत जलंदा सारे का सारा इस सारे विचों दिसना शुरू हो जाएगा। जदों सब विचों दिसना शुरू हो जाएगा, जिहड़ी गुरमत की असल गाड़ी राह है, जाच है, इहदे विच फिर बंदा लोड़वंदां वास्ते लंगर लाने शुरू करेगा। लोड़वंदां दा धर्म मजहब ये सब चीज़ां देखनियां बंद हो जाएगियां। साढ़े खास करके उस मुल्क दे विच डिफरेंट डिफरेंट किस्म दे, क्योंकि मल्टीकल्चरल सोसाइटी है जिहदे विच असीं रहिंदे आ, तो उत्थे मल्टी फेथ ने, वक्रे वक्रे फेथ वाले लोग साढ़े नाल अक्सर आ के कई बार गल्लां बातां करदे। एक बार एक खास मत दे कुछ खास दिन जिहड़े सीगे उहनां दे चल रहे सीगे, जिन्हां नूं वर्तियां दे दिन कहिंदे ने अपने, ओह तो उन्हां दे विचों आए सज्जन तो ना आके कहा कहिंदे कि गल यह है असीं इन्हां दिनां दे विच कुछ खास किस्म दा दान करदे हां, खास किस्म दीआं चीज़ां जिहड़ियां ने उह अपनी जेब विचों लोकां नूं दिंदे हां, तो उहदे लई असीं क्राइटीरिया बनाया है। पहलां अपने घर दे जीआं च वेखदे हां लोड़वंद किहड़ा है, फिर उस तों बाद अपनी बरादरी विच वेखदे हां, फिर बरादरी तों बाहर जिहड़ा अपने मजहब वाला, जे सारिआं च कोई लोड़वंद ना होए तां फिर असीं किते बाहर देखदे हां। जदों तुसीं कोई दान पुन करना होए तां तुसीं किवें करदे हैगे हो? मैं क्या सच यह है साढ़े गुरु ने सिखाया सीगा लोड़वंद की कोई जात नहीं होंदी, लोड़वंद का कोई धर्म नहीं होंदा, लोड़वंद का किसी रूप दे विच कोई रंग कोई रीजन कुछ भी नहीं। इसे करके असं गुरमति आश वाक कहने गरीब की रसना गुरु की गोलक। इसे रूप विच फिर लोड़वंदा दे विच जिन्हां ने लंगर छकना है, प्रशादा छकना है, भुख मुढ़ कदीमी कुदरत बंदे नूं दे रही है, वह कोई जात थोड़ा वेखदी, कोई मजहब थोड़ा वेखदी है। सो जो बंदा गुरमतिया हो गया फिर वह लंगर लाउंदा, ਫਿਰ ਉਹ ਪ੍ਰਸ਼ਾਦੇ ਛਕਾਉਂਦਾ, ਫਿਰ ਉਹ ਮਾਨਵਤਾ ਦੀ ਸੇਵਾ ਵਾਲੇ ਪਾਸੇ ਜਿਹੜਾ ਅਸੀਂ ਸਾਰਾ ਰੰਗ ਵੇਖਦੇ ਹਾਂ ਨਾ। ਮੈਂ ਅਕਸਰ ਜਦੋਂ ਦਰਬਾਰ ਸਾਹਿਬ ਜਦੋਂ ਵੀ ਇੱਥੇ ਹਾਜ਼ਰੀ ਭਰਨ ਵਾਸਤੇ ਆਉਂਦਾ ਵਾਂ, ਆਪ ਸੰਗਤ ਦੇ ਚਰਨ ਪਰਸਨ ਲਈ ਆਉਂਦਾ, ਇੱਕ ਅਜੀਬ ਕਿਸਮ ਦੇ ਵਿਸਮਾਹ ਦੇ ਚਲਾ ਜਾਂਦਾ ਵਾਂ। ਲੱਖਾਂ ਦੀ ਤਾਦਾਦ ਦੇ ਸੰਗਤਾਂ ਆ ਰਹੀਆਂ ਨੇ, ਸਾਹਮਣੇ ਤੋਂ ਸੇਵਾਦਾਰ ਹੱਸ ਹੱਸ ਕੇ ਥਾਲ ਫੜਾ ਰਹੇ ਨੇ, ਚਮਚ ਫੜਾ ਰਹੇ ਨੇ, ਪੰਗਤਾਂ ਦੀਆਂ ਪੰਗਤਾਂ ਲੱਗ ਰਹੀਆਂ ਨੇ, ਜਾ ਰਹੀਆਂ ਨੇ। ਲੱਗਦਾ ਹੈ ਗੁਰੂ ਮਹਾਰਾਜ ਵਾਕਿਆ ਜੀ ਧਰਮ ਦੀ ਆਭਾ ਤੂੰ ਮੰਡਤ ਕੀਤੀ ਮਾਨਵਤਾ ਵਾਸਤੇ। ਮਾਨਵਤਾ ਵੇਖੇ ਨਾ ਵੇਖੇ ਉਹ ਵੱਖਰੀ ਗੱਲ ਹੈ, ਕਿਉਂਕਿ ਸਭਨਾਂ ਵਿੱਚ ਤੂੰ ਵਰਤਦਾ, ਸਭ ਵਿੱਚ ਤੂੰ ਵਰਤ ਰਿਹਾ। ਉੱਥੇ ਇਹ ਨਹੀਂ ਪੁੱਛਿਆ ਜਾ ਰਿਹਾ ਫਲਾਣਾ ਤੂੰ ਫਲਾਣੇ, ਤੂੰ ਮੰਨਣਾ ਧਰਮ ਨੂੰ, ਤੂੰ ਗੁਰੂ ਨੂੰ, ਤੇਰਾ ਰੱਬ, ਤੇਰਾ ਇਸ ਰੂਪ ਵਿੱਚ ਆ ਅਸਲ ਪ੍ਰੈਕਟਿਸ ਹੈ। ਤੇ ਸਿਰਫ ਇੱਕ ਜਗ੍ਹਾ ਤੇ ਮੁਤਾਇਤ ਨਾ ਰੱਖੀ ਜਾਏ, ਇਹ ਸਮੁੱਚੀ ਮਾਨਵਤਾ ਦੇ ਹਰ ਅਮਲ ਵਿੱਚ ਲੈ ਆਉਂਦੀ ਜਾਏ। ਸਾਹਿਬ ਉਸ ਰੂਪ ਵਿੱਚ ਜ਼ਿਕਰ ਕਰਦੇ ਕਿ ਹੇ ਅਕਾਲ ਪੁਰਖ ਵਾਹਿਗੁਰੂ ਜੀ, ਸਭ ਕੋ ਜਿਹੜਾ ਹੈ ਤੁਝ ਹੀ ਵਿੱਚ ਹੈ, ਸਭ ਤੇਰੇ ਵਿੱਚ ਹੀ ਅਮਾਇਆ ਹੋਇਆ ਹੈ ਮੇਰੇ ਸਾਹਾ, ਤੁਝ ਤੇ ਬਾਹਰ ਕੋਈ ਨਾਹੀਂ। ਮੈਨੂੰ ਨਹੀਂ ਲੱਗਦਾ ਕਿ ਤੇਰੇ ਤੋਂ ਬਾਹਰ ਕੁਝ ਹੈ, ਸਭ ਤੇਰਾ ਹੀ ਰੂਪ ਚਾਰ ਚੁਪੇਰੇ ਵਟਾਇਆ ਹੈ ਜੀ।
ਸਭ ਜੀਉ ਤੇਰੇ ਤੂੰ ਸਭ ਸਦਾ ਮੇਰੇ ਸਾਹਾ, ਸਭ ਤੁਝ ਹੀ ਮਾਹੇ ਸਮਾਹੇ।
ਫਿਰ ਸਭ ਜੀਆ ਜੰਤ ਤੇਰਾ ਹੈ, ਤੇ ਫਿਰ ਤੇਰੇ ਚੋਂ ਆਏ ਹੋਏ ਜੀ ਤੇਰੇ ਵਿੱਚ ਹੀ ਜਾ ਕੇ ਅਮਾ ਜਾਂਦੇ ਨੇ। ਜੀਵਨ ਦੀ ਇੱਕ ਵੱਡੀ ਖੇਡ ਸਮਝ 'ਚ ਆ ਜਾਏ। ਹੁਣ ਅਸੀਂ ਜਿੱਥੋਂ ਬਾਤ ਸ਼ੁਰੂਆਤ ਵਿੱਚ ਲਿਆਂਦੀ ਸੀ, ਰੱਬ ਜੀ ਦਾ ਦਰਸ਼ਨ ਮਹਾਂ ਸੁੱਖ ਆ। ਕਈ ਵਾਰ ਇਹ ਵੀ ਹੁੰਦਾ ਹੈ ਘਰ ਥਾਵਾਂ ਦੇ ਵਿੱਚ ਗੱਡੀਆਂ ਕਾਰਾਂ ਰੌਣਕ, ਘਰ ਪਰਿਵਾਰ ਬੱਚੇ ਸਭ ਵਧੀਆ, ਬਹੁਤ ਵਧੀਆ ਚੱਲ ਰਿਹਾ ਹੈ, ਪਰ ਇੱਕ ਲੈਵਲ 'ਤੇ ਜਾ ਕੇ ਅਹਿਸਾਸ ਹੁੰਦਾ ਹੈ ਕਿਤੇ ਮੌਤ ਹੀ ਨਾ ਹੋ ਜਾਏ। ਬੰਦਾ ਦੁਖੀ ਹੋ ਜਾਂਦਾ, ਅਤੇ ਕਈ ਵਾਰ ਹੁੰਦਾ ਵੀ ਹੈ ਕੋਈ ਬਿਮਾਰੀ ਲੱਗ ਗਈ, ਕੋਈ ਇਹੋ ਜਿਹੀ ਬਾਤ ਹੋ ਗਈ, ਪਤਾ ਲੱਗਾ ਵੀ ਦਿਨ ਥੋੜ੍ਹੇ ਹੀ ਨੇ ਹੁਣ, ਫਿਰ ਬੰਦਾ ਝੂਰਦਾ। ਬੰਦਾ ਕਹਿੰਦਾ ਹੁਣ ਤਾਂ ਖਾਣ ਪੀਣ ਦੇ ਦਿਨ ਆਏ ਸਨ, ਹੁਣ ਤਾਂ ਸੁੱਖ ਮਾਨਣ ਦਾ ਟਾਈਮ ਆਇਆ ਸੀਗਾ, ਆਹ ਕੀ ਬਣਿਆ। ਇਹਦਾ ਮਤਲਬ ਸੁੱਖ ਦੁੱਖ ਵਿੱਚ ਕਨਵਰਟ ਹੋ ਗਿਆ ਆਪਣੇ ਆਪ। ਜੇ ਕਿਤੇ ਵੱਡੀ ਤਸਵੀਰ ਸਮਝ ਆ ਜਾਏ, ਸਮਝ ਆ ਜਾਏ ਨਹਿ ਕਿਛ ਜਨਮੈ ਨਹਿ ਕਿਛ ਮਰੈ, ਆਪਣ ਚਲਤ ਆਪ ਹੀ ਕਰੈ, ਮਹਾਂ ਸੁੱਖ ਨਹੀਂ ਗਾ। ਬੰਦੇ ਨੂੰ ਪਤਾ ਲੱਗੇ ਕਿਤੇ ਜਾਣਾ ਹੀ ਨਹੀਂ, ਤੱਤਾਂ ਹੀ ਚੋਂ ਆਏ ਹਾਂ, ਸੰਜੋਗ ਵਿਜੋਗ ਦੋਏ ਕਾਰ ਚਲਾਵੇਂ, ਤੱਤਾਂ ਦਾ ਸੰਜੋਗ ਹੋਇਆ ਤੱਤਾਂ ਦਾ ਵਿਜੋਗ ਹੋਇਆ, ਰੱਬ ਦੀ ਰਜ਼ਾ ਹੈ, ਉਹਨੇ ਹੁਕਮ ਦੇ ਕੇ ਨਵਾਜਿਆ, ਆਹ ਕਲਬੂਤ ਜੋੜ ਦਿੱਤਾ, ਆਹ ਸਾਹ ਦਿੱਤੇ, ਜੀਵਨ ਹੰਡਾ ਰਹੇ ਹਾਂ ਮਾਣ ਰਹੇ ਹਾਂ, ਉਹਦਾ ਹੁਕਮ ਹੋਇਆ, ਆਹ ਤੱਤ ਤੱਤਾਂ 'ਚ ਵਲੀਨ ਹੋ ਗਏ, ਇਹ ਵੀ ਮਹਾਂ ਸੁੱਖ ਆ। ਇੱਥੇ ਜਾ ਕੇ ਸਾਹਿਬ ਨੇ ਜ਼ਿਕਰ ਕੀਤਾ ਸਭ ਜੀ ਤੇਰੇ ਤੂੰ ਸਭ ਸਦਾ, ਤੂੰ ਅਕਾਲ ਪੁਰਖ ਵਾਹਿਗੁਰੂ ਤੂੰ ਸਭ ਦੇ ਵਿੱਚ ਵਰਤ ਰਿਹਾ ਹੈ ਮੇਰੇ ਸਾਹਾ, ਸਭ ਤੁਝ ਹੀ ਮਾਹੇ ਸਮਾਹੇ, ਅਤੇ ਸਭ ਤੇਰੇ ਤੋਂ ਆਏ ਹੋਏ ਤੇਰੇ 'ਚ ਜਾ ਕੇ ਸਮਾ ਜਾਂਦੇ ਨੇ। ਇੱਥੇ ਜਾ ਕੇ ਜਿਵੇਂ ਅਸੀਂ ਵਾਕ ਪੜ੍ਹਦੇ ਹਾਂ ਨਾ, ਰਾਜ ਨਾ ਚਾਹੂੰ ਮੁਕਤ ਨਾ ਚਾਹੂੰ, ਬੰਦਾ ਕਹੇਗਾ ਮੈਂ ਤੇ ਧਰਮ ਦੀ ਸੋਧ ਇਸ ਕਰਕੇ ਲੈ ਰਿਹਾ ਵੀ ਸਾਧਨ ਵੱਧ ਜਾਣ ਘਰ ਵਿੱਚ, ਰਾਜ ਭਾਗ ਵਰਗੇ ਸੁੱਖ ਹੋ ਜਾਣ। ਬੰਦਾ ਕਹਿੰਦਾ ਮੈਂ ਤੇ ਧਰਮ ਦਾ ਰਾਹ ਇਸ ਕਰਕੇ ਫੜ ਰਿਹਾ ਕਿ ਮੈਨੂੰ ਮੁਕਤੀ ਮੋਕਸ਼ ਮਿਲ ਜੇ, ਤੇ ਇੱਥੇ ਜਾ ਕੇ ਕਿਹਾ ਕੁਝ ਵੀ ਨਹੀਂ ਚਾਹੀਦਾ। ਇਹ ਕੀ ਬਾਤ ਹੋ ਗਈ, ਇਹ ਅਸਲ ਵਿੱਚ ਨਿਗਾਹਬਾਨ ਹੋ ਗਿਆ ਬੰਦਾ, ਜਿਹਨੂੰ ਇਨਲਾਈਟਮੈਂਟ ਕਹਿੰਦੇ ਆ, ਸੁਰਤਿਆਬ ਹੋ ਜਾਣਾ, ਅੰਦਰ ਦੀ ਜਿਹੜੀ ਹੈ ਰੌਸ਼ਨ ਦਿਮਾਗ ਹੋ ਜਾਣਾ, ਬਾਤ ਪਕੜੇ 'ਚ ਆ ਗਈ, ਸਭ ਉਹਦਾ ਹੀ ਹੁਕਮ ਹੈ। ਇੱਥੇ ਜਾ ਕੇ ਫਿਰ ਸਮਝ ਆਉਂਦੀ ਇਹ ਬਾਤ, ਕਿਤਿਆਂ ਦੂਖ ਭੂਖ ਸਦਮਾਰ, ਇਹ ਪੀ ਦਾਤ ਤੇਰੀ ਦਾਤਾ। ਦਾਤਾ ਕੀ ਹੋਇਆ, ਚੋਟਾਂ ਪੈ ਰਹੀਆਂ ਨੇ, ਠੋਕਰਾਂ ਲੱਗ ਰਹੀਆਂ ਨੇ, ਤੇਰਾ ਹੁਕਮ ਹੈ, ਕਿਉਂਕਿ ਆਖਿਰਕਾਰ ਤੇਰੇ ਤੋਂ ਆਇਆ, ਤੇਰੇ 'ਚ ਜਾ ਕੇ ਮਾ ਜਾਣਾ। ਫਿਰ ਸਮਝ ਆ ਜਾਂਦੀ ਹੈ ਮੈਂ ਕੋਈ ਹੋਰ ਨਹੀਂ, ਕਿਉਂਕਿ ਹਰ ਦਰਸ਼ਨ ਹੋ ਗਿਆ ਨਾ, ਜਦੋਂ ਹਰ ਦਰਸ਼ਨ ਹੋ ਗਿਆ ਤੇ ਪਤਾ ਇਹ ਲੱਗਾ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਹਰ ਦਰਸ਼ਨ ਹੋ ਗਿਆ, ਮਨ ਹਰ ਜੀ ਤੇਰੇ ਨਾਲ ਹੈ। ਸਾਹਿਬ ਜ਼ਿਕਰ ਕਰਦੇ ਸਭ ਤੇਰੇ ਵਿੱਚੋਂ ਆ ਰਹੇ ਨੇ, ਸਭ ਤੁਝ ਹੀ ਮਾਹੇ ਸਮਾਹੇ, ਤੇਰੇ ਵਿੱਚ ਜਾ ਕੇ ਅਮਾ ਰਹੇ ਨੇ ਜੀ।
ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ, ਸਭ ਤੁਝ ਹੈ ਧਿਆਵ ਹੈ ਮੇਰੇ ਸਾਹ।
ਹੇ ਅਕਾਲ ਪੁਰਖ ਵਾਹਿਗੁਰੂ ਜੀ, ਸਭ ਤੇਰੀ ਆਸ ਤੇ ਬੈਠੇ ਨੇ, ਮੁਰਾਦ ਇਹ ਕਿ ਤੇਰੀ ਬਖਸ਼ਿਸ਼ ਦੇ ਸਦਕਾ ਹੀ ਸਾਡੇ ਜੀਵਨ ਨੂੰ ਆਸਾਂ ਦੇ ਬੂਰ ਪੈਂਦੇ ਨੇ, ਆਸਾਂ ਦੇ ਫਲ ਲੱਗਦੇ ਨੇ, ਇਸ ਕਰਕੇ ਦਾਤਾ ਸਭ ਨੂੰ ਦੇ ਕੇ ਨਵਾਜੀ। ਆਹ ਬਾਤ ਹੈ ਇਹਦੇ ਵਿੱਚ, ਅਸੀਂ ਵਚਨ ਪੜ੍ਹਦੇ ਹਾਂ ਨਾ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿੱਤ ਦੁਆਰਾ ਉਭਰੈ ਤਿੱਤੈ ਲਿਹ ਉਬਾਰ। ਅਰਦਾਸ ਰੂਪ ਇਹ ਹੈ ਵੀ ਮਾਲਕ ਸਭ ਨੂੰ ਉਭਾਰੀ, ਸਭ ਨੂੰ ਨਵਾਜੀ, ਸਭ ਨੂੰ ਦਈ, ਮੈਨੂੰ ਨਹੀਂ ਪਤਾ ਤੂੰ ਕਿਵੇਂ ਦੇਣਾ ਹੈ, ਮੈਨੂੰ ਨਹੀਂ ਪਤਾ ਕਿਹੜੀ ਬਿੱਧ ਹੈ, ਤੂੰ ਆਪ ਹੀ ਬਿੱਧ ਬਣਾਈ, ਮੈਂ ਇੰਨੇ ਸਮਰੱਥ ਨਹੀਂ ਤੈਨੂੰ ਸੁਝਾਅ ਦੇ ਸਕਾਂ, ਰੱਬ ਜੀ ਇੰਜ ਨਹੀਂ ਤੇ ਇੰਜ ਕਰਨਾ, ਮੈਂ ਕੌਣ ਹੁੰਦਾ। ਕਰਤਾਰ ਜਿਵੇਂ ਤੇਰੀ ਰਜ਼ਾ ਹੈ ਉਵੇਂ ਰੱਖ, ਪਰ ਅਰਦਾਸ ਹੈ जे मैनू ये सोझी दिती आ, समझ दिती आ, आ सिख्या दिती आ, सब नू दे के नवाजी जी।
ज्यों भावै त्यों रख तू मेरे प्यारे, सच नानक के पात साह।
जिवें तेनू पौंदा है उस तरीके नाल सारी मानवता नू रख। हे अकाल पुरख वाहिगुरु जिनू साहब ने कहा सच नानक के पातशाह, नानक दा पातशाह गुरु रामदास महाराज जी दा पातशाह सच रूप है, जिहड़ा सचियार बनाउण वाला है, जिहड़ा सच खंड लजाउण वाला है, जिहड़ा आद सच जुगाद सच है भी सच अते फिर होसी भी सच दे रूप दे विच है। असी भी उस सच नूं अपना इष्ट मन्नीए, शाहां दे शाह अकाल पुरख वाहिगुरु नाल सांझ बनाईए, तो उस शाहां दे शाह तक राह विखाउण वाली शाही बाणी मालक दी अपनी अकाली बाणी इहदे नाल जुड़िए। साहिब महाराज बख्शिश करन हाजरी थाए लगे, अंतलियां सत्रां भाई साहब रियापत दे सामने पढ़नगे। कोटान कोट धन्नवाद गुरु ग्रंथ साहिब दा, अकाल पुरख वाहिगुरु जी दा, सिंह साहिबान होरां दा, जिन्हां ने इस सारी सेवा दे विच आ मौका सानूं बख्शिया, तुसीं सारे सत्संगत करन दे काबिल हो सके जी। भाई साहब आखिरी सत्रां पढ़दे ने जी।
सभना की तू आस है मेरे प्यारे, सब तुझ हे त्याव हे मेरे साह, ज्यों भावै त्यों रख तू मेरे प्यारे, सच नानक के पातशाह। वाहिगुरु जी का खालसा, वाहिगुरु जी की फतेह।